ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗ ਹੈ ਸੋ ਲੇਵ ਹੈ ਪ੍ਰਭ ਆਪਣਿਆ ਸੰਤਾਂ ਦੇਵ ਹੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਜੋ ਮੰਗ ਹੈ ਸੋ ਲੇਵ ਹੈ ਪ੍ਰਭ ਆਪਣਿਆ ਸੰਤਾਂ ਦੇਵ ਹੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਾਰੇ ਵਿਸ਼ਵ ਦੀ ਇਕਲੌਤੀ ਆਸ ਸੱਤ ਸੰਗੀਆਂ ਦੇ ਮਾਨ ਸਰੋਵਰ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਕੀ ਸਾਧ ਸੰਗਤ ਆਪਾਂ ਸਾਰੇ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਕੇ ਬੈਠੇ ਹਾਂ। ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ, ਜਿਸ ਭਾਵਨਾ ਕਰਕੇ ਅਸੀਂ ਹਰ ਰੋਜ਼ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਦੇ ਹਾਂ, ਇਹ ਵਿਚਾਰ ਸਾਡੇ ਹਿਰਦੇ ਦੇ ਵਿੱਚ ਵੱਸ ਜਾਵੇ। ਜਿੱਥੇ ਪਾਵਨ ਮੁੱਖ ਵਾਕ ਦੀ ਵਿਚਾਰ ਜਾਂ ਲੜੀਵਾਰ ਵਿਚਾਰ ਆਪਾਂ ਸਰਵਣ ਕਰਨੀ ਹੈ, ਉੱਥੇ ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਵੀ ਹੈ। ਗੁਰੂ ਕੀ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸ਼ਹੀਦੀ ਤੋਂ ਕੁਝ ਦਿਨ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਬੈਠੇ ਨੇ। ਔਰ ਜਗ੍ਹਾ ਕਿਹੜੀ ਹੈ? ਕੋਠਾ ਸਾਹਿਬ, ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਤ ਨੂੰ ਵਿਸ਼ਰਾਮ ਕਰਦੇ, ਔਰ ਹਜ਼ੂਰ ਨੇ ਸਮੇਂ ਦੀ ਨਜ਼ਾਕਤ ਨੂੰ ਦੇਖ ਲਿਆ ਕਿ ਆਲੇ ਦੁਆਲੇ ਇਦਾਂ ਦਾ ਗਰਮ ਮਾਹੌਲ ਬਣਿਆ ਪਿਆ ਹੈ। ਭਾਵੇਂ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੋਈ ਹੈ ਉਹਦੇ ਕਾਰਨ ਬਹੁਤ ਸਨ, ਆਪਾਂ ਕਾਰਨਾਂ ਦੀ ਪੜਚੋਲ ਨਹੀਂ ਕਰਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹਜ਼ੂਰ ਦਾ ਸ਼ਹੀਦੀ ਪੁਰਬ ਆ ਰਿਹਾ। ਪਰ ਜਿਤਨੇ ਮਹਾਨ ਕਾਰਜ ਪੰਚਮ ਪਾਤਸ਼ਾਹ ਜੀ ਨੇ ਸੰਸਾਰ ਦੇ ਉੱਤੇ ਕੀਤੇ ਉਹ ਸਾਰੇ ਦੇ ਸਾਰੇ ਹੀ ਮਨੁੱਖਤਾ ਦੀ ਭਲਾਈ ਵਾਸਤੇ ਸਨ। ਇੰਨੀ ਭਲਾਈ ਕੀਤੀ ਸਮਾਜ ਦੀ। ਮੈਂ ਇੱਕੋ ਹੀ ਉਦਾਹਰਣ ਦੇ ਕੇ ਛੇਵੇਂ ਪਾਤਸ਼ਾਹ ਦੇ ਆਵਾਂਗਾ। ਕਹਿੰਦੇ ਨੇ ਕਿ ਜਦੋਂ ਲਾਹੌਰ ਦੀ ਧਰਤੀ ਤੇ ਕਾਲ ਪਿਆ ਨਾ, ਇਹ ਲੁਕਾਈ ਕਿਵੇਂ ਜੁੜੀ ਹਜ਼ੂਰ ਦੇ ਨਾਲ, ਇਸ ਅਸਥਾਨ ਨਾਲ ਕਿਵੇਂ ਜੁੜੀ? ਜਦੋਂ ਲਾਹੌਰ ਦੀ ਧਰਤੀ ਤੇ ਕਾਲ ਪਿਆ, ਖਾਣ ਵਾਸਤੇ ਕੱਖ ਨਾ ਰਿਹਾ, ਪੀਣ ਵਾਸਤੇ ਪਾਣੀ ਦਾ ਪ੍ਰਬੰਧ ਨਹੀਂ, ਔਰ ਗੁਰੂ ਕੀ ਸਾਧ ਸੰਗਤ ਉਹਨਾਂ ਦਿਨਾਂ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਇਹਨਾਂ ਬੁੱਕਾਂ ਵਿੱਚ ਜਲ ਲੈ ਕੇ ਰੋਗੀਆਂ ਦੇ ਮੂੰਹ ਨੂੰ ਲਾ ਕੇ ਇਹ ਬੁੱਕ ਤੇ ਇੱਦਾਂ ਜਲ ਛਕਾਇਆ। ਡੱਬੀ ਬਾਜ਼ਾਰ ਵਿੱਚ ਬੌਲੀ ਬਣਵਾਉਣੀ, ਸਮਾਜ ਭਲਾਈ ਦੇ ਵੱਡੇ ਵੱਡੇ ਕਾਰਜ ਕਰਨੇ, ਇਹੀ ਕਾਰਨ ਸੀ ਵੀ ਸਿੱਖ ਧਰਮ ਦੀ ਵੱਧ ਰਹੀ ਹਰਮਨ ਪਿਆਰਤਾ ਨੂੰ ਸਮੇਂ ਦੀ ਹਕੂਮਤ ਬਰਦਾਸ਼ਤ ਨਾ ਕਰ ਸਕੀ। ਆਲੇ ਦੁਆਲਿਓਂ ਵਿਉਂਤਾਂ ਬਣਨੀਆਂ ਸ਼ੁਰੂ ਹੋਈਆਂ ਤੇ ਆਪਣੀ ਸ਼ਹੀਦੀ ਨੂੰ ਨੇੜੇ ਜਾਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਬੜੇ ਪਿਆਰੇ ਬਚਨ ਨੇ, ਉਹ ਲਿਖਦੇ ਨੇ ਲਿਖਾਰੀ, ਸ੍ਰੀ ਅਰਜਨ ਜਿਨ ਸਤ ਕਰ ਜਾਨਾ, ਹੋਣ ਹਾਰ ਬਿਰਤੰਤ ਬਖਾਨਾ। ਕਹਿੰਦੇ ਆਉਣ ਵਾਲੀ ਸੱਚਾਈ ਨੂੰ ਦੇਖਦਿਆਂ ਹੋਇਆਂ, ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਬਿਰਤਾਂਤ ਨੂੰ ਦੇਖਦਿਆਂ ਹੋਇਆਂ ਕੁਝ ਬਚਨ ਕਹਿ ਕੀ ਕਿਹਾ? ਸ੍ਰੀ ਗੁਰ ਗ੍ਰੰਥ ਥਿਰੇ ਜੇ ਰੈਨ, ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਾਤ ਨੂੰ ਵਿਸ਼ਰਾਮ ਕਰਦੇ ਨੇ ਕੋਠਾ ਸਾਹਿਬ, ਤਿਹ ਗੁਰ ਬੈਠੇ ਜਿਨ ਨਹਿ ਭੈ ਨਾ। ਕਵੀ ਜੀ ਲਿਖਦੇ ਨੇ ਵੀ ਗੁਰੂ ਅਰਜਨ ਸਾਹਿਬ ਜੀ ਉੱਥੇ ਬੈਠੇ ਹੋਏ ਨੇ ਜਿਨ੍ਹਾਂ ਦੇ ਮੱਥੇ ਉੱਤੇ ਕੋਈ ਭੈ ਨਹੀਂ, ਕੋਈ ਡਰ ਨਹੀਂ, ਹਾਲਾਂਕਿ ਪਤਾ ਲੱਗ ਚੁੱਕਾ, ਐਦੀਆ ਵੀ ਆ ਗਿਆ ਕਿ ਸੱਚੇ ਪਾਤਸ਼ਾਹ ਤੁਹਾਨੂੰ ਲਾਹੌਰ ਦੀ ਧਰਤੀ ਤੇ ਜਾਣਾ ਪਵੇਗਾ। ਪਰ ਸੱਚ ਜਾਣਿਓ, ਆਪਣੀ ਸ਼ਹੀਦੀ ਤੋਂ ਪਹਿਲਾਂ ਕੁਝ ਦਿਨ, 11 ਸਾਲ ਉਮਰ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਉਂਦੇ ਨੇ। ਕੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਬੈਠੇ ਨੇ, ਕਵੀ ਜੀ ਦੀ ਲਿਖਤ ਮੁਤਾਬਕ ਕੋਲ ਸ਼੍ਰੀਮਾਨ ਬਾਬਾ ਬੁੱਢਾ ਸਾਹਿਬ ਬੈਠੇ ਨੇ, ਔਰ ਮੈਂ ਬੇਨਤੀ ਕਰਾਂ, ਗੁਰੂ ਕੀ ਸਾਧ ਸੰਗਤ ਗੁਰਿਆਈ ਦੀ ਰਸਮ ਅਦਾ ਕੀਤੀ ਜਾਂਦੀ ਹੈ, ਤੇ ਉਮਰ ਕਿੰਨੀ ਹੈ? ਕੇਵਲ ਤੇ ਕੇਵਲ 11 ਸਾਲ। ਆ ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਪ੍ਰਚਾਰ ਕੀਤਾ ਕਿ ਗੁਰੂ ਸਾਹਿਬ ਇੱਕ ਆਮ ਇਨਸਾਨ ਹੀ ਸਨ, ਸੱਚ ਜਾਣਿਓ ਗੁਰੂ ਕੀ ਸਾਧ ਸੰਗਤ, ਐਵੇਂ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਨਹੀਂ ਵਰਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਰੇ ਕਿ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਗੁਰ ਭਾਰੀ ਸ਼ਬਦ ਕਿਉਂ ਵਰਤਿਆ? ਅਸਲ ਦੇ ਵਿੱਚ ਛੋਟੀ ਉਮਰ ਤੇ ਆਉਣ ਵਾਲੇ ਸਮੇਂ ਵਿੱਚ ਸਾਹਮਣਾ ਕਿਹਦੇ ਨਾਲ ਹੋਣਾ? ਦੁਨੀਆਂ ਦੀ ਵੱਡੀ ਤਾਕਤ ਮੁਗਲੀਆ ਸਲਤਨਤ, ਜਿਹਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਕੀ ਸਾਧ ਸੰਗਤ ਜੀ ਯੁੱਧ ਵੀ ਕਰਨੇ, ਕਿਉਂਕਿ ਗੁਰਤਾ ਗੱਦੀ ਦੇ ਉੱਤੇ ਬਿਠਾਉਣ ਦੀ ਜਿਹੜੀ ਰਸਮ ਸੀ ਨਾ, ਇਹ ਬਾਬਾ ਬੁੱਢਾ ਸਾਹਿਬ ਤੇ ਸ਼੍ਰੀਮਾਨ ਭਾਈ ਗੁਰਦਾਸ ਜੀ ਨੂੰ ਕਹਿ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ, ਕਵੀ ਸੰਤੋਖ ਸਿੰਘ ਦੇ ਮੁਤਾਬਕ ਸਾਡੇ ਪ੍ਰਾਤਨ ਸਰੋਤਾਂ ਦੇ ਆਧਾਰ ਦੇ ਉੱਤੇ ਜਿਹੜੇ ਮੈਂ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਨੇ, ਉਸ ਪਵਿੱਤਰ ਧਰਤੀ ਦੇ ਉੱਤੇ ਕੋਠਾ ਸਾਹਿਬ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਰਾਤ ਨੂੰ ਆ ਕੇ ਵਿਸ਼ਰਾਮ ਕਰਦੇ ਨੇ, ਠਹਿਰਦੇ ਨੇ, ਔਰ ਗੁਰੂ ਕੀ ਸਾਧ ਸੰਗਤ ਜੀ, ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਰੇ ਸ਼ਬਦ ਬੜੇ ਕਮਾਲ ਦੇ ਵਰਤੇ ਨੇ, ਜਿਹੜੇ ਆਪਾਂ ਸ਼ੁਰੂ ਵਿੱਚ ਮੰਗਲ ਦੇ ਰੂਪ ਵਿੱਚ ਸਾਂਝੇ ਕੀਤੇ। ਕੀ ਕਹਿੰਦੇ ਭਾਈ ਸਾਹਿਬ? ਕਹਿੰਦੇ ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਭਾਵ ਕੇ ਸੱਤ ਸੰਤੋਖ, ਦਇਆ, ਧਰਮ, ਧੀਰਜ, ਇਹ ਗੁਣ ਸੀ ਸਾਡੇ ਗੁਰੂ ਸਾਹਿਬਾਨਾਂ ਦੇ ਅੰਦਰ। ਛਠਮ ਪੀਰ ਬੈਠਾ ਗੁਰ ਭਾਰੀ, ਪੰਜ ਪਿਆਲੇ ਪੰਜ ਪੀਰ ਤੇ ਛਠਮ ਪੀਰ ਬੈਠਾ ਗੁਰ ਭਾਰੀ, ਭਾਵ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਤੇ ਫਿਰ ਭਾਈ ਗੁਰਦਾਸ ਜੀ ਦੂਜੀ ਪੰਕਤੀ ਵਿੱਚ ਲਿਖਦੇ ਨੇ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਅਰਜਨ ਸਾਹਿਬ ਨੇ ਸਰੀਰ ਬਦਲਿਆ ਪਰ ਜੋਤ ਉਹੀ ਹੈ, ਉਹੀ ਵਿਚਾਰਧਾਰਾ ਜਿਹਦੇ ਬਾਰੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰਾਮਕਲੀ ਕੀ ਵਾਰ ਦੇ ਅੰਦਰ ਬਹੁਤ ਪਿਆਰਾ ਉਚਾਰਨ ਕਰਦੇ ਨੇ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਵਟਾਇਆ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਭਾਈ ਸੱਤਾ ਤੇ ਬਲਵੰਡ ਜੀ ਲਿਖਦੇ ਨੇ ਜੋਤ ਉਹੀ ਹੈ, ਸਿਰਫ ਸਰੀਰ ਬਦਲਿਆ ਹੈ। ਇਸੇ ਤਰ੍ਹਾਂ ਅੱਜ ਵੀ ਜੋਤ ਉਹੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਵਾਲੀ ਜੋਤ, ਪਰ ਇਹ ਜੋਤ ਭਾਵ ਕਿ ਇਹ ਗੁਰਤਾ ਗੱਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪ ਬਖਸ਼ਿਸ਼ ਕਰ ਦਿੱਤੀ। ਔਰ ਗੁਰੂ ਕੀ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਕਹਿੰਦੇ ਉਹ ਵੱਡਾ ਜੋਧਾ ਹੈ, ਤੇ ਸਭ ਤੋਂ ਵੱਡੀ ਗੱਲ ਜੋਧਾ ਹੋਣ ਦੇ ਨਾਲ ਨਾਲ ਪਰ ਉਪਕਾਰੀ ਵੀ ਹੈ, ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈ। ਔਰ ਗੁਰੂ ਕੀ ਸਾਧ ਸੰਗਤ, ਨਿਗਾਹ ਮਾਰ ਕੇ ਦੇਖੋ ਸਮਾਜ ਦੇ ਇਤਿਹਾਸ ਵੱਲ, ਦੁਨੀਆਂ ਦੇ ਇਤਿਹਾਸ ਵੱਲ, ਜੋਧੇ ਤਾਂ ਬੜੇ ਹੋਏ ਨੇ ਪਰ ਜੋਧਾ ਹੋਣ ਦੇ ਨਾਲ ਨਾਲ ਪਰਉਪਕਾਰੀ ਹੋਣਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਸ਼ਬਦ ਹੈ। ਜਿਵੇਂ ਕਲਗੀਧਰ ਪਾਤਸ਼ਾਹ ਬਾਰੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਸ਼ਬਦ ਵਰਤਦੇ ਨੇ ਨਾ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਵੀ ਬਾਦਸ਼ਾਹ ਤੇ ਬਾਦਸ਼ਾਹ ਹੀ ਹੁੰਦਾ ਹੈ, ਪਰ ਸੱਚ ਜਾਣਿਓ ਕਲਗੀਧਰ ਪਾਤਸ਼ਾਹ ਬਾਦਸ਼ਾਹ ਵੀ ਸਨ ਤੇ ਦਰਵੇਸ਼ ਵੀ ਸਨ। ਏਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਉਹ ਜੋਧੇ ਵੀ ਬੜੇ ਮਹਾਨ ਨੇ ਤੇ ਪਰਉਪਕਾਰੀ ਵੀ ਬੜੇ ਮਹਾਨ ਨੇ। ਕੀ ਪਰਉਪਕਾਰ ਕੀਤਾ ਜੀ ਉਹਨਾਂ ਨੇ ਸਾਡੇ ਤੇ, ਕਿਤੇ ਤੁਸੀਂ ਉਸ ਸਮੇਂ ਦਾ ਇਤਿਹਾਸ ਪੜ੍ਹ ਕੇ ਦੇਖੋ, ਇੱਥੋਂ ਤੱਕ ਲੋਕਾਂ ਨੂੰ ਲਤਾੜਿਆ ਗਿਆ ਸਮੇਂ ਦੀ ਸਰਕਾਰ ਵੱਲੋਂ। ਕੋਈ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ, ਕੋਈ ਗੈਰ ਮੁਸਲਮਾਨ ਪੈਰੀ ਜੁੱਤੀ ਪਾ ਕੇ ਨਹੀਂ ਸੀ ਤੁਰ ਸਕਦਾ, ਕੋਈ ਗੈਰ ਮੁਸਲਮਾਨ ਇੱਥੋਂ ਤੱਕ ਵੀ ਆਪਣੇ ਸਿਰ ਦੇ ਉੱਤੇ ਪੱਗ ਨਹੀਂ ਸੀ ਬੰਨ ਸਕਦਾ। ਇਹ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ। ਕਿਤੇ ਉਸ ਸਮੇਂ ਦਾ ਇਤਿਹਾਸ ਪੜ੍ਹ ਕੇ ਦੇਖੋ ਗੁਰੂ ਕੀ ਸਾਧ ਸੰਗਤ, ਸਮੇਂ ਦੇ ਬਾਦਸ਼ਾਹਾਂ ਦੀ ਹਜ਼ੂਰੀ ਅੰਦਰ ਬਹਿ ਕੇ ਭੁੰਜੇ ਬਹਿ ਕੇ ਲੋਕ ਪਗੜੀ ਬੰਨਣ ਦੀ ਇਜਾਜ਼ਤ ਮੰਗਿਆ ਕਰਦੇ ਸਨ ਕਿ ਘੱਟੋ ਘੱਟ ਬੱਚਿਆਂ ਦੇ ਵਿਆਹ ਵੇਲੇ ਇੱਕ ਦਿਨ ਵਾਸਤੇ ਪੱਗ ਬੰਨਣ ਦੀ ਇਜਾਜ਼ਤ ਦੇ ਦਿਓ। ਇਹ ਗੁਲਾਮੀ ਸੀ, ਇਸ ਗੁਲਾਮੀ ਵਿੱਚੋਂ ਸਾਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੱਢ ਕੇ ਸਾਡੇ ਤੇ ਪਰ ਉਪਕਾਰ ਕੀਤਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਲਿਖਿਆ, ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਔਰ ਗੁਰੂ ਪਾਤਸ਼ਾਹ ਨੂੰ ਪਤਾ ਲੱਗਾ ਕਿ ਇੰਨੀ ਜ਼ਿਆਦਾ ਪਾਬੰਦੀ, ਇੰਨੀ ਗੁਲਾਮੀ, ਹਜ਼ੂਰ ਨੇ ਐਲਾਨ ਕੀਤਾ, ਕਹਿਣ ਲੱਗੇ ਇੱਥੇ ਇੱਕ ਪੱਗ ਦੀ ਗੱਲ ਹੋ ਰਹੀ ਹੈ ਵੀ ਇਜਾਜ਼ਤ ਲੈ ਕੇ ਪਗੜੀ ਸਜਾਈ ਜਾਵੇ, ਪਰ ਮੇਰੇ ਸਿੱਖ ਅੱਜ ਤੋਂ ਬਾਅਦ ਇੱਕ ਨਹੀਂ ਆਪਣੇ ਸਿਰ ਦੇ ਉੱਤੇ ਦੋ ਦੋ ਦਸਤਾਰੇ ਸਜਾਇਆ ਕਰਨਗੇ। ਅੱਜ ਵੀ ਆਪਾਂ ਦੇਖਦੇ ਹਾਂ ਇੱਕ ਪੱਗ ਆਪਾਂ ਸਿਰ ਉੱਪਰ ਸੀਸ ਉੱਪਰ ਸਜਾਉਂਦੇ ਹਾਂ ਤੇ ਦੂਸਰੀ ਛੋਟੀ ਦਸਤਾਰ ਉਹਦੇ ਤੋਂ ਅੱਧੀ ਦਸਤਾਰ ਆਪਾਂ ਸਿਰ ਉੱਤੇ ਬੰਨਦੇ ਹਾਂ, ਦੁਮਾਲਾ ਸਜਾ ਕੇ ਫਿਰ ਉੱਪਰ ਦਸਤਾਰ ਸਜਾਉਣੀ ਕੇਸਕੀ ਸਜਾ ਕੇ, ਇਹ ਵੱਖਰੀ ਗੱਲ ਹੈ। ਅੰਗਰੇਜ਼ ਦੇ ਰਾਜ ਵੇਲੇ ਇਹਨੂੰ 50 ਦਾ ਨਾਂ ਦਿੱਤਾ ਗਿਆ ਕਿਉਂਕਿ 50 ਦਾ ਮਤਲਬ ਹੁੰਦਾ ਅੱਧਾ ਭਾਗ, ਅੱਧੇ ਭਾਗ ਦਾ ਸਿੱਧਾ ਹੀ ਮਤਲਬ ਇਹ ਸੀ ਕਿ ਜਿਹੜੀ ਵੱਡੀ ਦਸਤਾਰ ਅਸੀਂ ਸਿਰ ਤੇ ਸਜਾਉਂਦੇ ਹਾਂ ਇਹਦੇ ਤੋਂ ਅੱਧੀ ਦਸਤਾਰ ਸਿੱਖ ਸਿਰ ਉੱਤੇ ਸਜਾਇਆ ਕਰਦੇ ਸਨ। ਇਹ ਅਧਿਕਾਰ ਸਾਨੂੰ ਕਿੰਨੇ ਦਿੱਤੇ, ਭਾਵੇਂ ਕਿ ਪਹਿਲਾਂ ਤੋਂ ਹੀ ਬਾਣੀ ਦੇ ਅੰਦਰ ਪਗੜੀ ਦਾ ਜ਼ਿਕਰ ਹੈ, ਜਦੋਂ ਅਸੀਂ ਭਗਤ ਨਾਮ ਦੇ ਵਰਗੇ ਮਹਾਂਪੁਰਖਾਂ ਨੂੰ ਪੜ੍ਹਦੇ ਹਾਂ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ। ਪਰ ਸੱਚ ਜਾਣਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਤੇ ਇੰਨੀ ਪਾਬੰਦੀ ਲੱਗ ਗਈ, ਪਰ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਇਸ ਲੁਕਾਈ ਦੇ ਉੱਤੇ ਪਰ ਉਪਕਾਰ ਕੀਤਾ, ਸਾਨੂੰ ਅਣਖ ਨਾਲ ਜਿਉਣਾ ਸਿਖਾਇਆ, ਸਾਨੂੰ ਸਵੈ ਮਾਣ ਤੇ ਦ੍ਰਿੜਤਾ ਨਾਲ ਜਿਉਣਾ ਸਿਖਾਇਆ। ਔਰ ਸਭ ਤੋਂ ਵੱਡੀ ਗੱਲ, ਗੁਰੂ ਕੀ ਸਾਧ ਸੰਗਤ, ਜਿੱਥੇ ਕਿ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਗੈਰ ਮੁਸਲਮਾਨ ਆਪਣੇ ਕੋਲ ਸ਼ਸਤਰ ਨਹੀਂ ਰੱਖ ਸਕਦਾ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋ ਜਾਂਦੀ ਹੈ, ਤੇ ਉਹਦੇ ਤੋਂ ਬਾਅਦ ਹਜ਼ੂਰ ਦਸਵੰਧ ਕੀ ਮੰਗਦੇ ਨੇ ਕਿ ਅੱਜ ਸਾਨੂੰ ਮਾਇਆ ਦੀ ਲੋੜ ਨਹੀਂ, ਸਾਨੂੰ ਸੁੰਦਰ ਜਵਾਨੀਆਂ ਦੀ ਜ਼ਰੂਰਤ ਹੈ, ਅੱਜ ਸਾਨੂੰ ਸੋਹਣੇ ਸ਼ਸਤਰਾਂ ਦੀ ਜ਼ਰੂਰਤ ਹੈ, ਕਿਉਂਕਿ ਗੁਰੂ ਕੀ ਸਾਧ ਸੰਗਤ ਉਹਨਾਂ ਨੇ ਇੱਕ ਬਹੁਤ ਵੱਡਾ ਸਿਧਾਂਤ ਸਾਡੀ ਝੋਲੀ ਵਿੱਚ ਪਾ ਦਿੱਤਾ, ਜਿਹਨੂੰ ਆਪਾਂ ਮੀਰੀ ਤੇ ਪੀਰੀ ਦਾ ਸਿਧਾਂਤ ਕਹਿ ਕੇ ਆਪਣੇ ਇਤਿਹਾਸ ਦੇ ਅੰਦਰ ਪੜ੍ਹਦੇ। ਵੇਖੋ, ਇੱਕ ਹੈ ਸ਼ਸਤਰ ਤੇ ਇੱਕ ਹੈ ਸ਼ਾਸਤਰ। ਸ਼ਾਸਤਰ ਤੋਂ ਭਾਵ ਹੈ ਗਿਆਨ, ਤੇ ਗੁਰੂ ਕੀ ਸਾਧ ਸੰਗਤ ਸ਼ਸਤਰ ਕੀ ਹੈ? ਇਹ ਕਿਰਪਾਨ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸ਼ਸਤਰ ਨੇ, ਇਹਨਾਂ ਨੂੰ ਆਪਾਂ ਸ਼ਸਤਰ ਕਹਿੰਦੇ। ਪਰ ਇੱਕ ਗੱਲ ਯਾਦ ਰੱਖਿਓ, ਹਜ਼ੂਰ ਨੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਦਿੱਤਾ, ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕੀਤਾ, ਭਗਤੀ ਤੇ ਸ਼ਕਤੀ ਨੂੰ ਜੋੜ ਦਿੱਤਾ, ਗੁਰੂ ਕੀ ਸਾਧ ਸੰਗਤ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਪਾਂ ਨਤਮਸਤਕ ਹੁੰਦੇ ਹਾਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ, ਜ਼ਮੀਨ ਦੇ ਉੱਪਰ ਮਹਾਰਾਜ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਆਪਾਂ ਦੇਖਦੇ ਹਾਂ, ਰੁਮਾਲਾ ਸਾਹਿਬ ਦੇ ਉੱਤੇ ਇੱਕ ਸ੍ਰੀ ਸਾਹ ਪਈ ਹੋਈ ਹੈ। ਇਹਦਾ ਮਤਲਬ ਸ਼ਾਸਤਰ ਉੱਪਰ ਤੇ ਸ਼ਸਤਰ ਥੱਲੇ, ਕਿਉਂਕਿ ਜਦੋਂ ਸ਼ਸਤਰ ਸ਼ਾਸਤਰ ਦੇ ਅਧੀਨ ਹੋ ਕੇ ਚੱਲੇਗਾ, ਉਹ ਦੁਨੀਆਂ ਦੇ ਉੱਤੇ ਕਦੇ ਕਿਸੇ ਗਰੀਬ ਮਜ਼ਲੂਮ ਦਾ ਨੁਕਸਾਨ ਨਹੀਂ ਕਰੇਗਾ। ਉਹਦੇ ਸ਼ਸਤਰ ਫਿਰ ਕੇਵਲ ਤੇ ਕੇਵਲ ਆਪਣੇ ਹੱਕਾਂ ਵਾਸਤੇ, ਗਰੀਬ ਗੁਰਬੇ ਦੀ ਭਲਾਈ ਵਾਸਤੇ ਉੱਠਣਗੇ। ਔਰ ਇਹੀ ਕਾਰਨ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਰੇ ਸੁਰ ਸਿੰਘ ਦੇ ਰਹਿਣ ਵਾਲੇ ਢਾਡੀਆਂ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ। ਉਹ ਲਿਖਦੇ ਨੇ, ਦੋ ਤਲਵਾਰੀ ਬਦੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਔਰ ਇਹ ਸਾਰੀ ਪੰਕਤੀ ਲਿਖ ਕੇ ਐਂਡ ਦੇ ਉੱਤੇ ਉਹਨਾਂ ਇੱਕ ਗੱਲ ਕਹੀ, ਪੱਗ ਤੇਰੀ ਕੀ ਜਹਾਂਗੀਰ ਦੀ। ਪੱਗ ਤੋਂ ਭਾਵ ਸੀ ਕਿਰਦਾਰ। ਵੇਖੋ, ਇੱਕ ਮੈਂ ਬਚਨ ਕਰਾਂ, ਪੱਗ ਜਹਾਂਗੀਰ ਵੀ ਬਣਦਾ ਸੀ ਤੇ ਪੱਗ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਵੀ ਬਣਦੇ ਸਨ। ਹੋ ਸਕਦਾ ਕਲਗੀ ਜਹਾਂਗੀਰ ਵੀ ਲਾਉਂਦਾ ਹੋਵੇ, ਕਲਗੀਆਂ ਮੇਰੇ ਪਾਤਸ਼ਾਹ ਨੇ ਵੀ ਲਾਈਆਂ। ਹੋ ਸਕਦਾ ਹੀਰੇ ਮੋਤੀ ਉਹਦੀ ਪਗੜੀ 'ਚ ਵੀ ਜੜੇ ਹੋਣ, ਹੀਰੇ ਮੋਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦੇ ਅੰਦਰ ਵੀ ਜੜੇ ਹੋਏ ਨੇ। ਪਰ ਇੱਥੇ ਭਾਈ ਨੱਥਾ ਤੇ ਅਬਦੁਲ ਜੀ ਜਿਹੜੀ ਗੱਲ ਕਹਿ ਰਹੇ ਨੇ, ਪੱਗ ਤੇਰੀ ਕੀ ਜਹਾਂਗੀਰ ਦੀ, ਕਿ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਹ ਪੱਗ ਹੈ ਕਿ ਤੇਰੀ ਪੱਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪੱਗ ਦੇ ਅੱਗੇ ਕੋਈ ਮਾਨਾ ਨਹੀਂ ਰੱਖਦੀ। ਕਿਉਂ? ਮੈਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ, ਇਹ ਕਰਕੇ ਫਿਰ ਆਪਾਂ ਮੁੱਖ ਵਾਕ ਦੀ ਵਿਚਾਰ ਵੱਲ ਆਵਾਂਗੇ। ਜਹਾਂਗੀਰ ਦਾ ਇੱਕ ਦੋਸਤ ਸੀ, ਉਹ ਜਦੋਂ ਜਹਾਂਗੀਰ ਨੂੰ ਆਪਣੀ ਬੇਗਮ ਨੂਰ ਜਹਾਂ ਦੇ ਨਾਲ ਮਿਲਣ ਆਇਆ ਨਾ, ਤੇ ਉਸ ਬੇਗਮ ਦੀ ਸੁੰਦਰਤਾ ਨੂੰ ਦੇਖ ਕੇ ਜਹਾਂਗੀਰ ਦਾ ਮਨ ਬੇਈਮਾਨ ਹੋਇਆ। ਉਹਨੇ ਆਪਣੇ ਦੋਸਤ ਦਾ ਕਤਲ ਕਰਵਾਇਆ ਤੇ ਉਹਦੀ ਬੇਗਮ ਨੂਰ ਜਹਾਂ ਨੂੰ ਆਪਣੇ ਹਰਮੀ ਪਾ ਕੇ ਉਹਦੇ ਨਾਲ ਨਿਕਾਹ ਕੀਤਾ। ਨੂਰ ਜਹਾਂ ਜਿਹੜੀ ਸੀ, ਇਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਜਦੋਂ ਜਹਾਂਗੀਰ ਦੀ ਬੇਗਮ ਬਣਦੀ ਹੈ ਨਾ, ਤੇ ਉਹਦੇ ਤੋਂ ਬਾਅਦ ਕੁਝ ਸਮੇਂ ਬਾਅਦ 1622-23 ਦੀ ਘਟਨਾ ਹੈ। ਜਹਾਂਗੀਰ ਬਾਦਸ਼ਾਹ ਕਸ਼ਮੀਰ ਦੀ ਧਰਤੀ ਦੇ ਉੱਤੇ ਆਪਣੀ ਬੇਗਮ ਨੂਰ ਜਹਾਂ ਨੂੰ ਨਾਲ ਲੈ ਕੇ ਜਾਂਦਾ ਹੈ। ਗੁਰੂ ਕੀ ਸਾਧ ਸੰਗਤ ਜਿੱਥੇ ਇਹ ਦੋਵੇਂ ਠਹਿਰੇ ਨੇ, ਉੱਥੋਂ ਥੋੜ੍ਹੀ ਦੂਰ ਇੱਕ ਬਾਗ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਠਹਿਰੇ ਹੋਏ ਨੇ, ਕਿਉਂਕਿ ਕਸ਼ਮੀਰ ਦੀ ਧਰਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਦੇ ਕੇ ਨਵਾਜਿਆ। ਇੱਥੇ ਮਾਤਾ ਭਾਗ ਭਰੀ, ਉਹਦਾ ਸਿਦਕ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਦੇ ਘਰ ਗਏ ਸਨ, ਉਹਦਾ ਤਿਆਰ ਕੀਤਾ ਜਾਮਾ ਪਹਿਨਿਆ ਸੀ। ਔਰ ਗੁਰੂ ਕੀ ਸਾਧ ਸੰਗਤ, ਭਾਈ ਕੱਟੂ ਵਰਗੇ ਸਿੱਖ ਜਿਹੜੇ ਕਸ਼ਮੀਰ ਦੀ ਧਰਤੀ ਦੇ ਰਹਿਣ ਵਾਲੇ ਸਨ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ, ਕੀ ਦੇਖਿਆ ਨੂਰ ਜਹਾਂ ਨੇ ਕਿ ਇੱਧਰ ਦੁਨੀਆਂ ਦਾ ਬਾਦਸ਼ਾਹ ਜਹਾਂਗੀਰ, ਹਿੰਦੁਸਤਾਨ ਦਾ ਬਾਦਸ਼ਾਹ, ਤੇ ਉੱਧਰ ਗੁਰੂ ਹਰਗੋਬਿੰਦ ਸਾਹਿਬ। ਪਰ ਰੌਣਕ ਜ਼ਿਆਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਹੈ, ਲੋਕ ਨਜ਼ਰਾਨੇ ਲੈ ਕੇ ਆ ਰਹੇ ਨੇ, ਸ਼ਰਧਾ ਨਾਲ ਮੱਥਾ ਟੇਕਣ ਆ ਰਹੇ ਨੇ। ਔਰ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਗੇ ਬੇਨਤੀਆਂ ਕਰ ਰਹੇ, ਕਿੱਦਾਂ ਭੀੜ ਲੱਗੀ ਹੋਈ ਹੈ ਸੰਗਤਾਂ ਦੀ, ਪਰ ਇੱਧਰ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਤੇ ਆਵੇ ਹੀ ਕੋਈ ਨਾ। ਨੂਰ ਜਹਾਂ ਪੁੱਛਦੀ ਹੈ ਤੇ ਜਹਾਂਗੀਰ ਜਵਾਬ ਦਿੰਦਾ, ਕਹਿੰਦਾ ਮੈਂ ਇਸ ਧਰਤੀ ਦਾ ਬਾਦਸ਼ਾਹ ਹਾਂ, ਪਰ ਸੱਚ ਜਾਣੀ ਇਹ ਗੁਰੂ ਹਰਗੋਬਿੰਦ ਸਾਹਿਬ ਹੈ ਤੇ ਦੁਨੀਆਂ ਦੇ ਬਾਦਸ਼ਾਹ ਨੇ ਲੋਕ ਮੰਨਦੇ ਨੇ, ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਕੇ ਯਾਦ ਕਰਦੇ ਨੇ। ਨੂਰ ਜਹਾਂ ਨੇ ਜਿਹੜਾ ਜਾਮਾ ਪਾਇਆ ਹੋਇਆ ਸੀ ਨਾ, ਭਾਵ ਕਿ ਜਿਹੜੇ ਬਸਤਰ ਪਹਿਨੇ ਹੋਏ ਸਨ ਉਹਨੂੰ ਬੇਸ਼ੁਮਾਰ ਹੀਰੇ, ਬੇਸ਼ੁਮਾਰ ਗੁਰੂ ਕੀ ਸਾਧ ਸੰਗਤ ਜੀ ਰਤਨ ਲੱਗੇ ਹੋਏ ਸਨ। ਬਹੁਤ ਮਹਿੰਗਾ ਉਹ ਲਿਬਾਸ ਸੀ। ਇੱਕ ਪਾਸੇ ਉਹਦੀ 29 ਸਾਲ ਉਮਰ, ਭਰ ਜਵਾਨੀ, ਅੱਤ ਦਾ ਸੁਹੱਪਣ, ਤੇ ਦੂਜੇ ਪਾਸੇ ਗੁਰੂ ਕੀ ਸਾਧ ਸੰਗਤ ਉਹਦਾ ਜਿਹੜਾ ਲਿਬਾਸ ਸੀ ਉਹ ਬੇਸ਼ੁਮਾਰ ਕੀਮਤੀ, ਜਿਹਦੀ ਲੱਖਾਂ ਕਰੋੜਾਂ ਦੇ ਵਿੱਚ ਮੰਨ ਲਓ ਵੀ ਕੀਮਤ ਹੋਵੇ। ਕੁਝ ਗੋਲੀਆਂ ਨਾਲ ਨੇ ਜਿਹੜੀਆਂ ਉਸ ਲਿਬਾਸ ਨੂੰ ਚੱਕ ਰਹੀਆਂ ਨੇ ਨਾਲ ਨਾਲ। ਜਦੋਂ ਆਈ ਉਹਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਤੱਕਿਆ। ਮਹਾਰਾਜ ਦੀ ਉਮਰ 27 ਸਾਲ ਹੈ। ਇਤਿਹਾਸ ਪੜ੍ਹ ਕੇ ਦੇਖੋ, ਜਹਾਂਗੀਰ ਦੀ ਇਹ ਸੁੰਦਰ ਬੇਗਮ ਔਰ ਇਹਦੀ ਉਮਰ ਕਿੰਨੀ ਹੈ, ਇਹਦੀ ਕੇਵਲ ਤੇ ਕੇਵਲ 29 ਸਾਲ ਉਮਰ। ਹੁਣ ਦੋਵਾਂ ਦੀ ਉਮਰ ਪੈਰਲਰ। ਜਦੋਂ ਇਹਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਤੱਕਿਆ ਤੇ ਕਵੀ ਸੰਤੋਖ ਸਿੰਘ ਨੇ ਬੜੇ ਪਿਆਰੇ ਸ਼ਬਦ ਕਹੇ ਨੇ। ਹੁਣ ਉਮਰ ਬਰਾਬਰ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਕਿਰਦਾਰ ਦੇਖੋ। ਕਵੀ ਜੀ ਲਿਖਦੇ ਕਹਿੰਦੇ, ਮਹਾਰਾਜ ਆਪਣੀ ਜ਼ੁਬਾਨ ਤੋਂ ਕਹਿਣ ਲੱਗੇ ਨੂਰ ਜਹਾਂ ਨੂੰ, ਐਸੋ ਸਾਚ ਸ਼ਿੰਗਾਰ ਕਰ ਪੁੱਤਰੀ ਪ੍ਰਭ ਕੋ ਲੱਗੇ ਪਿਆਰੋ। ਕਹਿੰਦੇ ਤੂੰ ਸ਼ਿੰਗਾਰ ਕਰਕੇ ਸਾਡੇ ਕੋਲ ਆਈ ਹੈ, ਮੇਰੀਏ ਧੀਏ ਮੇਰੀਏ ਬੱਚੀਏ। ਉਮਰ ਦੇਖੋ ਇੱਧਰ 29 ਸਾਲ ਤੇ 6ਵੇਂ ਪਾਤਸ਼ਾਹ ਦੀ ਉਮਰ 27.5 ਸਾਲ, ਪਰ ਆਪਣੀ ਜ਼ੁਬਾਨ ਤੋਂ ਸ਼ਬਦ ਕੀ ਬੋਲੇ ਹਜ਼ੂਰ ਨੇ, ਆਪਣੀ ਰਸਨਾ ਤੋਂ ਸ਼ਬਦ ਕੀ ਬੋਲੇ। ਮਹਾਰਾਜ ਕਹਿਣ ਲੱਗੇ, ਮੇਰੀਏ ਧੀਏ ਉਹ ਮੇਰੀਏ ਬੱਚੀਏ, ਸ਼ਿੰਗਾਰ ਉਹ ਕਰਨਾ ਚਾਹੀਦਾ ਜਿਹੜਾ ਰੱਬ ਦੇ ਦਰਬਾਰ ਵਿੱਚ ਵੀ ਪਾ ਜਾਵੇ, ਜਿਹੜਾ ਰੱਬ ਨੂੰ ਪਿਆਰਾ ਲੱਗੇ। ਹੁਣ ਸ਼ਿੰਗਾਰ ਦੀ ਗੱਲ ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ। ਜਦੋਂ ਤਿਲੰਗ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸਹੋ ਧਰੇ ਪਿਆਰੋ। ਇਹ ਹੈ ਸੱਚਾ ਸ਼ਿੰਗਾਰ। ਸੱਚ ਜਾਣਿਓ ਗੁਰੂ ਕੀ ਸਾਧ ਸੰਗਤ, ਉੱਥੇ ਜਦੋਂ ਇਹ ਸ਼ਬਦ ਸੁਣੇ ਤੇ ਨੂਰ ਜਹਾਂ ਉਹਨੇ ਆਪਣਾ ਸਿਰ ਜਿਹੜਾ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ। ਮੇਰੇ ਕਹਿਣ ਤੋਂ ਭਾਵ ਇਹਨੂੰ ਕਿਹਾ ਜਾਂਦਾ ਸੀ ਆਚਰਨ, ਇਹਨੂੰ ਕਿਹਾ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੱਗ। ਕਿਉਂ ਕਿਉਂ ਲਿਖਣਾ ਪਿਆ ਭਾਈ ਨੱਥਾ ਤੇ ਅਬਦਲ ਜੀ ਨੂੰ, ਪੱਗ ਤੇਰੀ ਕੀ ਜਹਾਂਗੀਰ ਦੀ। ਫਰਕ ਹੈ ਇੱਕ ਦੁਨੀਆਂ ਦੇ ਬਾਦਸ਼ਾਹ ਅੰਦਰ ਤੇ ਸੱਚੇ ਪਾਤਸ਼ਾਹ ਦੇ ਅੰਦਰ। ਐਵੇਂ ਲੋਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਨਹੀਂ ਸੀ ਕਹਿੰਦੇ। ਇਸ ਕਰਕੇ ਗੁਰੂ ਕੀ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਬਹੁਤ ਹੀ ਪਿਆਰੇ ਸ਼ਬਦ ਵਰਤਦੇ ਨੇ, ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਾਰੀ ਉਪਕਾਰੀ। ਫਿਰ ਭਾਈ ਸਾਹਿਬ ਕਹਿੰਦੇ ਵੀ ਸਿੱਖਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ, ਅਰਜੋਈ ਕੀਤੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ। ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸੱਚੇ ਪਾਤਸ਼ਾਹ ਆਪ ਤੱਕ 6 ਗੁਰੂਆਂ ਦੇ ਦਰਸ਼ਨ ਕਰਦੇ ਰਹੇ ਹਾਂ ਕਿ ਅੱਗੋਂ ਵੀ ਗੁਰੂ ਹੋਣਗੇ। ਤੇ ਸ਼੍ਰੀਮਾਨ ਭਾਈ ਗੁਰਦਾਸ ਜੀ ਲਿਖਦੇ ਨੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ ਨਿਚਲ ਨੀਮ ਉਸਾਰ ਖਲਾਰੀ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ ਯੁਗ ਯੁਗ ਸਤਿਗੁਰ ਧਰੇ ਅਵਤਾਰੇ। ਇਹ 10ਵੇਂ ਜਾਮੇ ਤੱਕ ਭਾਵ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆਪਾਂ ਦੇਖਦੇ ਹਾਂ। ਫਿਰ ਇਸੇ ਤਰ੍ਹਾਂ ਇਹ ਲੜੀ ਚੱਲਦੀ ਰਹੀ ਤੇ ਸੋਢੀਆਂ ਦੀ ਵੰਸ਼ ਵਿੱਚ ਗੁਰੂ ਪੈਦਾ ਹੋਏ, ਜਿਨ੍ਹਾਂ ਨੇ ਸਮਾਜ ਵਿੱਚ ਆ ਕੇ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ, ਜਿਨ੍ਹਾਂ ਨੇ ਸਾਨੂੰ ਇੱਜ਼ਤ ਨਾਲ ਜਿਉਣਾ ਸਿਖਾਇਆ। ਔਰ ਗੁਰੂ ਕੀ ਸਾਧ ਸੰਗਤ, ਮੈਂ ਇੱਕ ਬਚਨ ਕਹਿ ਕੇ ਫਿਰ ਹੁਕਮਨਾਮੇ ਦੀ ਵਿਚਾਰ ਵੱਲ ਆਵਾਂ, ਕਿਉਂਕਿ ਅੱਜ ਦਿਨ ਮਨਾ ਰਹੇ ਸਾਹਿਬ ਦਾ। ਹੁਣ ਪੱਗ ਦੀ ਗੱਲ ਮੈਂ ਕਰਕੇ ਗਿਆ। ਅੱਜ ਇੱਕ ਦੂਸਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਮਨਾਇਆ ਜਾ ਰਿਹਾ। ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰੇ ਪ੍ਰਧਾਨ, ਜਿਨ੍ਹਾਂ ਨੂੰ ਕੌਮ ਦਾ ਬੇਤਾਜ ਬਾਦਸ਼ਾਹ ਸਰਦਾਰ ਖੜਕ ਸਿੰਘ ਕਹਿ ਕੇ ਯਾਦ ਕੀਤਾ ਜਾਂਦਾ ਸੀ। ਇਤਿਹਾਸ ਕਹਿੰਦਾ ਹੈ ਕਿ ਜਦੋਂ ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਜੇਲ੍ਹ ਵਿੱਚ ਬੰਦੀ ਬਣਾ ਦਿੱਤਾ, ਤੇ ਪਹਿਲਾਂ ਤੋਂ ਕਾਨੂੰਨ ਸੀ ਕਿ ਪੱਗ ਜਿਹੜੀ ਉਹ ਸਿੱਖ ਬੰਨ ਸਕਦੇ ਨੇ ਜੇਲ੍ਹ ਅੰਦਰ, ਪਰ ਇੱਕ ਜੇਲ੍ਹ ਸੁਪਰਡੈਂਟ ਆਇਆ ਜਿਹਨੇ ਸਿੱਖਾਂ ਦੇ ਉੱਤੇ ਕਾਨੂੰਨ ਲਾਗੂ ਕਰਨ ਦਾ ਯਤਨ ਕੀਤਾ ਕਿ ਤੁਹਾਨੂੰ ਇਹ ਪੱਗ ਬੰਨਣ ਦੀ ਇਜਾਜ਼ਤ ਜੇਲ੍ਹ ਦੇ ਅੰਦਰ ਨਹੀਂ ਹੋਵੇਗੀ। ਹੈ ਸੀ ਕੌਮ ਦਾ ਬੇਤਾਜ ਬਾਦਸ਼ਾਹ, ਹੈ ਸੀ ਕੌਮ ਦਾ ਆਗੂ, ਕੌਮ ਦਾ ਲੀਡਰ, ਉਹਨੇ ਕਿਹਾ ਦੇਖੋ ਇਹ ਜਿਹੜੀ ਦਸਤਾਰ ਹੈ, ਇਹ ਦਸਤਾਰ ਸਾਨੂੰ ਗੁਰੂ ਹਰਗੋਬਿੰਦ ਸਾਹਿਬ, ਇਹ ਦਸਤਾਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀ ਹੈ, ਅਸੀਂ ਦਸਤਾਰ ਨੂੰ ਬਹੁਤ ਵੱਡਾ ਸਤਿਕਾਰ ਦਿੰਦੇ ਹਾਂ। ਇਹ ਪੱਗ ਜਿਹੜੀ ਹੈ ਨਾ, ਇਹਨੂੰ ਤਾਂ ਅਸੀਂ ਸੀਸ ਦੇ ਉੱਤੇ ਸਜਾ ਕੇ ਹੀ ਰੱਖਾਂਗੇ, ਮੈਂ ਅਜੋਕੇ ਨੌਜਵਾਨਾਂ ਨੂੰ ਇਸ ਪੀਟੀਸੀ ਚੈਨਲ ਦੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ। ਨੌਜਵਾਨੋ, ਤੁਸੀਂ ਸਵੇਰੇ 5 ਮਿੰਟ ਲਾ ਕੇ ਸੀਸ ਤੇ ਦਸਤਾਰ ਸਜਾਉਂਦੇ ਹੋ, ਪਰ ਕਿਤੇ ਅਨਾਲਿਸਿਸ ਕਰਕੇ ਦੇਖਿਓ, 5 ਮਿੰਟ ਲਾ ਕੇ ਸਜਾਈ ਹੋਈ ਦਸਤਾਰ ਫਿਰ ਸਾਰਾ ਦਿਨ ਤੁਹਾਨੂੰ ਸਜਾ ਕੇ ਰੱਖਦੀ ਹੈ, ਸਾਰਾ ਦਿਨ ਤੁਹਾਨੂੰ ਸਜਾ ਕੇ ਰੱਖਦੀ ਹੈ। ਪਰ ਇਹ ਵੱਖਰੀ ਗੱਲ ਹੈ ਕਿ ਅੱਜ ਸਾਡੇ ਬੱਚੇ ਪਤਤ ਪੁਣੇ ਦੀ ਹਨੇਰੀ ਵਿੱਚ ਆ ਕੇ ਗ੍ਰਸੇ ਗਏ ਤੇ ਉਹਨਾਂ ਨੇ ਗੁਰੂ ਕੀ ਸਾਧ ਸੰਗਤ ਸਿਰਾਂ ਤੋਂ ਦਸਤਾਰਾਂ ਲਾ ਦਿੱਤੀਆਂ। ਮੈਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਕੇ ਫਿਰ ਇਸ ਪਾਸੇ ਆਵਾਂਗਾ ਕਿ ਦੇਖੋ, ਜਦੋਂ ਬਾਬਾ ਖੜਕ ਸਿੰਘ ਜੀ ਨੂੰ ਇਹ ਬਚਨ ਕਿਹਾ ਗਿਆ ਨਾ ਕਿ ਦੇਖੋ ਜੀ, ਇਹ ਤੁਸੀਂ ਪੱਗ ਜੇਲ੍ਹ ਵਿੱਚ ਨਹੀਂ ਬੰਨ ਸਕਦੇ। ਇਤਿਹਾਸ ਕਹਿੰਦਾ ਸਮੇਤ ਸਾਥੀਆਂ ਦੇ, ਸਮੇਤ ਕੁਝ ਸਿੱਖਾਂ ਦੇ, ਬਾਬਾ ਖੜਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰੇ ਪ੍ਰਧਾਨ, ਉਹਨਾਂ ਨੇ ਅੰਗਰੇਜ਼ ਸਰਕਾਰ ਤੇ ਜੇਲ੍ਹ ਸੁਪਰਡੈਂਟ ਨੂੰ ਕਿਹਾ, ਜਿੰਨਾ ਚਿਰ ਤੁਸੀਂ ਮੈਨੂੰ ਇਹ ਦਸਤਾਰ ਨਹੀਂ ਦਿਓਗੇ ਜਿਹੜੀ ਮੇਰੇ ਪਾਤਸ਼ਾਹ ਨੇ ਬਖਸ਼ੀ ਹੈ, ਮੈਂ ਕਛਹਿਰੇ ਤੋਂ ਛੁੱਟ ਆਪਣੇ ਸਰੀਰ ਦੇ ਉੱਤੇ ਹੋਰ ਕੋਈ ਵਸਤਰ ਧਾਰਨ ਨਹੀਂ ਕਰਾਂਗਾ। ਤੇ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਿਓ, ਗੁਰੂ ਕੀ ਸਾਧ ਸੰਗਤ ਬਾਬਾ ਖੜਕ ਸਿੰਘ 3 ਸਾਲ ਤੱਕ ਉਹ ਕਛਹਿਰੇ ਦੇ ਨਾਲ ਗਰਮੀ ਤੇ ਸਰਦੀ ਦੇ ਦਿਨਾਂ ਵਿੱਚ ਜੇਲ੍ਹ ਵਿੱਚ ਰਹਿ, ਅਖੀਰ ਸਰਕਾਰ ਨੂੰ ਝੁੱਕ ਕੇ ਪੰਥ ਦੇ ਲੀਡਰ ਨਾਲ ਸਮਝੌਤਾ ਕਰਨਾ ਪਿਆ, ਉਹਦੇ ਕਿਰਦਾਰ ਅੱਗੇ ਸਰਕਾਰ ਝੁਕੀ ਤੇ ਗੁਰੂ ਕੀ ਸਾਧ ਸੰਗਤ ਜੀ ਦੁਬਾਰਾ ਉਹਨਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਮਿਲੀ ਤੇ ਜੇਲ੍ਹ ਤੋਂ ਬਰੀ ਵੀ ਹੋਏ। ਇਹ ਸੀ ਸਾਡੀ ਕੌਮ ਦੇ ਉਹ ਆਗੂ ਜਿਨ੍ਹਾਂ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ। ਤੋ ਮੇਰੇ ਮਾਲਕ ਕਿਰਪਾ ਕਰਨ, ਇਹ ਜਿਹੜੇ ਸਿਧਾਂਤ ਸਾਨੂੰ ਗੁਰੂ ਸਾਹਿਬਾਂ ਨੇ ਦਿੱਤੇ ਨੇ ਨਾ, ਵੱਡੇ ਵੱਡੇ ਸਿਧਾਂਤ, ਇਹ ਸਿਧਾਂਤ ਬੜੇ ਜ਼ਰੂਰੀ ਨੇ ਕਿ ਅਕਾਲ ਤਖ਼ਤ ਸਾਹਿਬ ਵਰਗਾ ਸਿਧਾਂਤ ਦੁਨੀਆਂ ਤੇ ਤਖ਼ਤ ਸ਼ਾਹਜਹਾਨ ਦਾ ਵੀ ਸੀ, ਦੁਨੀਆਂ ਤੇ ਤਖ਼ਤ ਔਰੰਗਜ਼ੇਬ ਦਾ ਵੀ ਸੀ, ਪਰ ਸੱਚ ਜਾਣਿਓ ਅੱਜ ਉਹ ਤਖ਼ਤ ਲੱਭਿਆ ਨਹੀਂ ਜੇ ਲੱਭਦੇ। ਪਰ ਇੱਧਰ ਅਕਾਲ ਤਖ਼ਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਣਾਇਆ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਬਣਾਇਆ, ਗੁਰੂ ਕੀ ਸਾਧ ਸੰਗਤ, ਇਹਦਾ ਨਾਂ ਅਕਾਲ ਹੈ। ਇਹ ਸਮੇਂ ਦੇ ਪ੍ਰਭਾਵ ਥੱਲੇ ਨਹੀਂ, ਇਹੀ ਕਾਰਨ ਹੈ ਕਿ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਆਵਾਜ਼ ਆਉਂਦੀ ਹੈ, ਦੁਨੀਆਂ ਦਾ ਕੋਨੇ ਕੋਨੇ ਵਿੱਚ ਬੈਠਾ ਹੋਇਆ ਹਰੇਕ ਸਿੱਖ ਇਸ ਤਖ਼ਤ ਅੱਗੇ ਸਿਜਦਾ ਕਰਦਾ ਹੈ। ਔਰ ਗੁਰੂ ਕੀ ਸਾਧ ਸੰਗਤ, ਇਸ ਕਰਕੇ ਇਹ ਕੁਝ ਸਿਧਾਂਤ ਸਨ ਜਿਹੜੇ ਮੀਰੀ ਪੀਰੀ ਦੇ ਮਾਲਕ ਨੇ ਸਾਡੀ ਝੋਲੀ ਵਿੱਚ ਪਾਏ। ਆਓ, ਜੋ ਹੁਕਮਨਾਮਾ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਮਨੋ ਬਿਰਤੀਆਂ ਇਕਾਗਰ ਕਰਕੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਤਾਪ ਗਵਾਇਆ ਗੁਰਪੂਰੇ।
ਸੋਰਠ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਹੁਤ ਪਿਆਰਾ ਬਚਨ ਕਰ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 626 ਦੇ ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸਾਹਿਬ ਜੀ ਕਹਿੰਦੇ ਤਾਪ ਗਵਾਇਆ ਗੁਰਪੂਰੇ। ਤਾਪ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਇੱਕ ਤੇ ਅਰਥ ਹੈ ਦੁੱਖ ਤੇ ਕਲੇਸ਼, ਜਿਹੜਾ ਸਾਡੇ ਅੰਦਰ ਦਾ ਤਾਪ ਹੈ, ਭਾਵ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੇ ਕੁਝ ਵਿਦਵਾਨਾਂ ਨੇ ਦੁਨਿਆਵੀ ਤਾਪ ਵੀ ਮੰਨਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਾਪ ਦੀ ਗ੍ਰਿਫਤ ਵਿੱਚ ਆਏ ਤੇ ਜਦੋਂ ਉਹ ਠੀਕ ਹੋਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਰੱਬ ਜੀ ਦਾ ਸ਼ੁਕਰਾਨਾ ਕੀਤਾ। ਕਿਉਂਕਿ ਇੱਕ ਹੈ ਬਾਣੀ ਦਾ ਅਖਰੀ ਗਿਆਨ ਤੇ ਇੱਕ ਹੈ ਗੁਰੂ ਕੀ ਸਾਧ ਸੰਗਤ ਜੀ ਅੰਤਰੀਵ ਗਿਆਨ। ਜਿਹੜੇ ਸੱਜਣ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਸ਼ਬਦ ਇੱਕ ਆਇਆ ਕਈ ਥਾਵਾਂ ਤੇ, ਪਰ ਉਹਦੇ ਅਰਥ ਜਿਹੜੇ ਨੇ ਹਰ ਥਾਂ ਦੇ ਉੱਤੇ ਬਦਲ ਜਾਂਦੇ ਨੇ। ਉਦਾਹਰਣ ਦੇ ਤੌਰ ਤੇ ਇੱਕ ਸ਼ਬਦ ਬਾਣੀ ਵਿੱਚ ਆਇਆ ਹੰਸ। ਮਹਾਰਾਜ ਬਾਣੀ ਅੰਦਰ ਕਹਿੰਦੇ ਨੇ ਬੜੇ ਪਿਆਰ ਨਾਲ, ਕਹਿੰਦੇ ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਹੁਣ ਇੱਥੇ ਹੰਸ ਸ਼ਬਦ ਰੱਬ ਵਾਸਤੇ ਵਰਤਿਆ ਗਿਆ ਵੀ ਨਾਨਕ ਦੀ ਬੇਨਤੀ ਹੈ, ਤੂੰ ਹੰਸ ਹੈ ਰੱਬ ਜੀ। ਹੁਣ ਦੁਬਾਰਾ ਦੂਜੀ ਥਾਂ ਤੇ ਫਿਰ ਹੰਸ ਸ਼ਬਦ ਆਇਆ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਜਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇੱਥੇ ਸ਼ਬਦ ਹੰਸ ਹੀ ਹੈ, ਪਰ ਸ਼ਬਦ ਦਾ ਅਰਥ ਇਹ ਹੈ ਕਿ ਜਿਹੜੀ ਆਤਮਾ ਰੱਬ ਨੇ ਸਰੀਰ ਵਿੱਚ ਪਾਈ, ਜਦੋਂ ਇਹ ਹੰਸ ਉਡਾਰੀ ਮਾਰ ਗਿਆ, ਆਤਮਾ ਸਰੀਰ ਨੂੰ ਛੱਡ ਕੇ ਤੁਰ ਗਈ। ਸਰੀਰ ਉਹੀ ਹੈ ਜਿਹਦੇ ਨਾਲ ਲੋਕ ਪਿਆਰ ਕਰਦੇ ਸੀ, ਪਰ ਅੱਜ ਭਾਗਾਂ ਵਾਲਿਓ ਕੀ ਹੋਇਆ ਕਿ ਲੋਕਾਂ ਨੇ ਡੈੱਡ ਬਾਡੀ ਦੇ ਨੇੜੇ ਆਉਣ ਤੋਂ ਇਨਕਾਰ ਕਰਦਿਆਂ ਕਿਹਾ ਪ੍ਰੇਤ ਪ੍ਰੇਤ, ਭਾਵ ਕਿ ਪ੍ਰੇਤ ਹੈ, ਜਲਦੀ ਸ਼ਮਸ਼ਾਨ ਭੂਮੀ ਵੱਲ ਲੈ ਜਾਓ। ਹੁਣ ਇੱਕ ਜਗ੍ਹਾ ਤੇ ਮਹਾਰਾਜ ਹੋਰ ਹੰਸ ਸ਼ਬਦ ਦੀ ਵਰਤੋਂ ਕਰਦੇ ਨੇ ਬਾਣੀ ਅੰਦਰ। ਸਾਹਿਬ ਜੀ ਕਹਿੰਦੇ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਇੱਥੇ ਹੰਸ ਦਾ ਅਰਥ ਹੈ ਗੁਰਮੁਖ, ਕਿ ਮਨਮੁਖ ਬਿਰਤੀ ਵਾਲਾ ਬੰਦਾ ਗੁਰਬਾਣੀ ਰੂਪੀ ਸਰੋਵਰ ਵਿੱਚ ਚੁੱਭੀ ਲਾਵੇ ਤੇ ਉਹ ਗੁਰਮੁਖ ਬਣ ਜਾਂਦਾ, ਭਾਵ ਕਿ ਮਨਮੁਖ ਤੋਂ ਮਨੁੱਖ ਗੁਰਮੁਖ ਬਣ ਜਾਂਦਾ। ਇੱਥੇ ਹੰਸ ਦਾ ਅਰਥ ਹੈ ਗੁਰਮੁਖ। ਹੁਣ ਚੌਥੀ ਥਾਂ ਤੇ ਗੁਰੂ ਸਾਹਿਬ ਨੇ ਕਮਾਲ ਹੀ ਕਰਾ ਦਿੱਤੀ। ਮਹਾਰਾਜ ਕਹਿੰਦੇ, ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਜੇ ਹੁਣ ਦੁਨਿਆਵੀ ਅਰਥ ਕਰੋਗੇ ਤੇ ਸਿੱਧੇ ਦੇ ਅਰਥ ਬਣਦੇ ਨੇ ਕਿ ਸਰੋਵਰ ਦੇ ਵਿੱਚ ਹੰਸ ਰਹਿੰਦਾ ਤੇ ਹੰਸ ਮੈਂ ਸਾਗਰ, ਤੇ ਹੰਸ ਦੇ ਵਿੱਚ ਕੀ ਹੈ? ਸਾਗਰ। ਪਰ ਬੰਦਾ ਸਵਾਲ ਕਰੇਗਾ, ਹੰਸ 'ਚ ਸਾਗਰ ਦਾ ਕੀ ਕੰਮ? ਪਰ ਸੱਚ ਜਾਣਿਓ, ਅੰਤਰੀਵ ਅਰਥ ਕਰੋਗੇ ਤੇ ਪਤਾ ਲੱਗੇਗਾ ਸਰੋਵਰ ਕਿਹੜਾ। ਸਾਧ ਸੰਗ ਰੂਪੀ ਸਰੋਵਰ, ਜਿੱਦਾਂ ਤੁਸੀਂ ਸਾਧ ਸੰਗਤ ਵਿੱਚ ਆ ਕੇ ਬੈਠੇ ਹੋ ਤੇ ਸਰੋਵਰ ਵਿੱਚ ਆ ਕੇ ਬਹਿੰਦਾ ਕੌਣ ਹੈ ਜੀ? ਇੱਥੇ ਆ ਕੇ ਬਹਿੰਦਾ ਹੰਸ, ਭਾਵ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ ਗੁਰਮੁਖ। ਇੱਥੇ ਚੌਥੇ ਥਾਂ ਦੇ ਉੱਤੇ ਅਰਥ ਫੇਰ ਬਦਲ ਗਏ। ਸ਼ਬਦ ਉਹੀ ਆ ਰਿਹਾ ਪਰ ਅਰਥ ਵਾਰ ਵਾਰ ਬਦਲ ਰਹੇ ਨੇ। ਇਹੀ ਕਾਰਨ ਹੈ ਗੁਰੂ ਕੀ ਸਾਧ ਸੰਗਤ, ਕੋਈ ਵਿਦਵਾਨ ਜਿਵੇਂ ਮਰਜ਼ੀ ਅਰਥ ਕਰੇ ਪਰ ਸੱਚ ਜਾਣਿਓ, ਗੁਰੂ ਕੀ ਬਾਣੀ ਅਗਾਧ ਬੋਧ ਹੈ। ਕੋਈ ਬੰਦਾ ਕਦੇ ਇਹ ਨਹੀਂ ਕਹਿ ਸਕਦਾ ਵੀ ਮੇਰੇ ਕੀਤੇ ਹੋਏ ਅਰਥ ਜਿਹੜੇ ਇਹ ਪੂਰੇ ਹਨ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਸਾਹਿਬ ਕਹਿੰਦੇ, ਸਾਧ ਸੰਗ ਰੂਪੀ ਸਰੋਵਰ ਵਿੱਚ ਗੁਰਮੁਖ ਆ ਕੇ ਬੈਠੇ ਤੇ ਗੁਰਮੁਖਾਂ ਦੇ ਅੰਦਰ ਕੀ ਹੈ? ਸਾਗਰ, ਗਿਆਨ ਦਾ ਸਾਗਰ ਪੈਦਾ ਹੋ ਗਿਆ। ਇਹ ਗਿਆਨ ਕਿੱਥੋਂ ਆਇਆ? ਇਹ ਗਿਆਨ ਸੰਗਤ ਵਿੱਚ ਬੈਠ ਕੇ ਪ੍ਰਾਪਤ ਕੀਤਾ। ਇਸ ਕਰਕੇ ਗੁਰੂ ਕੀ ਸਾਧ ਸੰਗਤ, ਸੰਗਤ ਵਿੱਚ ਆਉਂਦਾ ਹੀ ਉਹ ਹੈ ਜਿਹੜਾ ਸੱਚ ਸੁਣਦਾ ਹੈ, ਜਿਹੜਾ ਸੱਚ ਦੀ ਵਿਚਾਰ ਨਾਲ ਜੁੜਦਾ ਹੈ। ਤੇ ਜਿਹਦੇ ਅੰਦਰ ਕੂੜ ਹੋਵੇ ਨਾ, ਜਿਸ ਮਨੁੱਖ ਨੂੰ ਸੱਚ ਤੋਂ ਐਲਰਜੀ ਹੋਵੇ, ਜਿਹੜਾ ਮਨੁੱਖ ਵਕਾਰੀ ਹੋਵੇ, ਉਹ ਕਦੇ ਸੰਗਤ ਵਿੱਚ ਨਹੀਂ ਆਉਂਦਾ। ਤੇ ਜੇ ਆ ਜਾਵੇ ਤੇ ਉਹ ਸਚਿਆਰ ਬਣ ਜਾਂਦਾ। ਮੇਰੇ ਸਾਹਿਬ ਦੀ ਬਾਣੀ ਦੇ ਬੋਲ ਨੇ, ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਕੁੜਿਆਰੀ ਰੱਜੈ ਕੂੜ ਜਿਉਂ ਵਿਸ਼ਟਾ ਕਾਗ ਖਾਵਈ। ਜਿਵੇਂ ਕਾਂ ਗੰਦਗੀ ਖਾ ਕੇ ਤ੍ਰਿਪਤ ਹੁੰਦਾ, ਇਸੇ ਤਰ੍ਹਾਂ ਵਕਾਰੀ ਬੰਦਾ ਵਕਾਰ ਭੋਗ ਕੇ ਤ੍ਰਿਪਤ ਹੁੰਦਾ। ਪਰ ਮਹਾਰਾਜ ਕਹਿੰਦੇ, ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਇਹ ਬਾਣੀ ਦਾ ਅੰਤਰੀ ਭਾਵ ਹੈ। ਹੁਣ ਅੱਜ ਦੇ ਸ਼ਬਦ ਵਿੱਚ ਸਾਹਿਬ ਜੀ ਕਹਿ ਰਹੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰੇ ਸਾਰੇ ਦੁੱਖ ਕਲੇਸ਼ ਜਿਹੜੇ ਹਨ ਇਹ ਖਤਮ ਕਰ ਦਿੱਤੇ, ਭਾਵ ਕੇ ਗਵਾ ਦਿੱਤੇ ਹਨ।
ਵਾਜੇ ਅਨਹਦ ਤੂਰੇ,
ਤੇ ਅਨਹਦ ਦਾ ਅਰਥ ਹੈ ਇੱਕ ਰਸ ਵਾਜੇ ਜਿਹੜੇ ਹਨ, ਉਹ ਗੁਰੂ ਦੀ ਕਿਰਪਾ ਦੇ ਨਾਲ ਮੈਂ ਨਾਮ ਰੂਪੀ ਸਿਮਰਨ ਦੇ ਵਿੱਚ ਜੁੜ ਕੇ ਇਸ ਅਵਸਥਾ ਤੇ ਪਹੁੰਚ ਗਿਆ ਹਾਂ।
ਸਰਬ ਕਲਿਆਣ ਪ੍ਰਭ ਕੀਨੇ,
ਸਾਰੇ ਸੁੱਖ ਜਿਹੜੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹਨ।
ਕਰ ਕਿਰਪਾ ਆਪ ਦੀਨੇ,
ਗੁਰੂ ਨੇ ਕਿਰਪਾ ਕਰਕੇ ਸਾਰੇ ਸੁੱਖ ਜਿਹੜੇ ਉਹ ਸਾਡੀ ਝੋਲੀ ਵਿੱਚ ਪਾ ਦਿੱਤੇ, ਸਾਡੇ ਹਿਰਦੇ ਵਿੱਚ ਪਹੁੰਚ ਗਏ ਹਨ।
ਬੇਦਨ ਸਤ ਗੁਰ ਆਪ ਗਵਾਈ,
ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ ਕਿ ਹਰ ਤਰ੍ਹਾਂ ਦਾ ਜਿਹੜਾ ਦੁੱਖ ਹੈ ਉਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਜਦੋਂ ਅਸੀਂ ਤੁਰੇ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਉਹਦਾ ਸਿਮਰਨ ਕੀਤਾ, ਤੇ ਹਰ ਤਰ੍ਹਾਂ ਦਾ ਦੁੱਖ ਮੁਸੀਬਤ ਜਿਹੜਾ ਇਹ ਖਤਮ ਹੋ ਗਿਆ ਹੈ।
ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ।
ਇਹ ਕਦੋਂ ਦੁੱਖ ਤੋਂ ਛੁਟਕਾਰਾ ਮਿਲਿਆ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਸਿੱਖ ਸੰਤ ਸਾਰੇ ਇੱਕ ਰਸ, ਸਰਸੇ ਦਾ ਅਰਥ ਹੈ ਇੱਕ ਰਸ ਬੈਠ ਕੇ, ਜਦੋਂ ਰੱਬ ਰੱਬ ਕੀਤਾ, ਗੁਰੂ ਦੀ ਬਾਣੀ ਦੀ ਵਿਚਾਰ ਕੀਤੀ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਅਸੀਂ ਇਹਨਾਂ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰ ਲਈ ਹੈ। ਵਿਸ਼ਰਾਮ ਦੇ ਕੇ ਹਜ਼ੂਰ ਸੱਚੇ ਪਾਤਸ਼ਾਹ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ,
ਜੋ ਮੰਗ ਹੈ ਸੋ ਲੇਵ ਹੈ।
ਜਦੋਂ ਹਿਰਦੇ ਵਿੱਚੋਂ ਵਕਾਰ ਖਤਮ ਹੋ ਗਏ ਨਾ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਇੱਦਾਂ ਦੇ ਹਾਲਾਤ ਬਣ ਗਏ, ਉਸ ਅਵਸਥਾ ਦੇ ਉੱਤੇ ਪਹੁੰਚ ਗਏ ਕਿ ਜੋ ਵੀ ਮਾਲਕ ਦੇ ਕੋਲੋਂ, ਰੱਬ ਜੀ ਦੇ ਕੋਲੋਂ ਮੰਗਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਾਰਾ ਕੁਝ ਹੀ ਰੱਬ ਜੀ ਨੇ ਸਾਡੀ ਝੋਲੀ ਵਿੱਚ ਪਾਇਆ ਹੈ।
ਰੱਬ ਆਪਣੇ ਸੰਤਾਂ ਦੇਵ ਹੈ।
ਦਿੱਤਾ ਕਿਨੂੰ? ਆਪਣਿਆਂ ਨੂੰ। ਤੇ ਆਪਣਾ ਕੌਣ ਹੈ? ਗੁਰੂ ਕੀ ਸਾਧ ਸੰਗਤ, ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ, ਜਿਹੜਾ ਗੁਰੂ ਦੀ ਬਾਣੀ ਦੀ ਵਿਚਾਰ ਕਰਦਾ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਪ੍ਰਭ ਆਪਣੇ ਸੰਤਾਂ ਦੇਵ ਹੈ, ਸਾਰੇ ਸੁੱਖ ਸਾਰਾ ਮਾਣ ਸਾਰੀ ਵਡਿਆਈ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੰਤਾਂ ਨੂੰ ਸੌਂਪਦਾ ਹੈ।
ਹਰ ਗੋਬਿੰਦ ਪ੍ਰਭ ਰਾਖਿਆ।
ਇਸੇ ਤਰ੍ਹਾਂ ਬਾਲਕ ਹਰਗੋਬਿੰਦ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪ ਰੱਖਿਆ ਹੈ।
ਜਨ ਨਾਨਕ ਸਾਚ ਸੁਭਾਖਿਆ।
ਤੇ ਸਹਿਬ ਸੱਚੇ ਪਾਤਸ਼ਾਹ ਫਿਰ ਪਾਵਨ ਬਚਨ ਕਰਦੇ ਨੇ ਅਖੀਰ ਦੇ ਉੱਤੇ ਕਿ ਇਹ ਮੈਂ ਸੱਚ ਕਹਿ ਕੇ ਸੁਣਾਇਆ ਹੈ, ਇਹ ਸੱਚ ਉਚਾਰਿਆ ਹੈ। ਜੋ ਕੁਝ ਵੀ ਹੈ, ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਨਾ ਕਿ ਅਸਲ ਦੇ ਵਿੱਚ ਜਦੋਂ ਤੁਸੀਂ ਬਾਣੀ ਨੂੰ ਪੜੋਗੇ ਬਹੁਤ ਸਾਰੇ ਇਤਿਹਾਸਕ ਸ਼ਬਦ ਵੀ ਤੁਹਾਨੂੰ ਬਾਣੀ ਦੇ ਅੰਦਰੋਂ ਮਿਲਣਗੇ, ਤੇ ਜੇ ਉਹਦੇ ਅੰਤਰੀਵ ਤੌਰ ਦੇ ਉੱਤੇ ਅਰਥ ਲੈਣੇ ਨੇ ਤੇ ਤਾਂ ਵੀ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਬਹੁਤ ਗੂੜ ਗਿਆਨ ਜਿਹੜਾ ਇਹਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਰ ਇੱਕ ਦੇ ਉੱਤੇ ਕਿਰਪਾ ਕਰਨ ਵਾਲਾ ਤੇ ਬਖਸ਼ਿਸ਼ ਕਰਨ ਵਾਲਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਮਿਲ ਸਤ ਸੰਗਤ ਸੰਗ ਗੁਰਾ।
ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਇਸ ਲੜੀਵਾਰ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਬਹੁਤ ਪਿਆਰ ਭਰਿਆ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਲ ਸਤ ਸੰਗਤ ਸੰਗ ਗੁਰਾਹ। ਹੁਣ ਇੱਥੇ ਦੋ ਗੱਲਾਂ ਨੇ ਵੇਖੋ, ਗੁਰਾਹਾ ਦਾ ਅਰਥ ਹੈ ਗੁਰੂ ਨਾਲ ਮਿਲ ਕੇ ਤੇ ਸਤ ਸੰਗਤ ਵਿੱਚ ਆ ਕੇ। ਇਹਦਾ ਮਤਲਬ ਸਤ ਸੰਗਤ ਉਹਨੂੰ ਕਹਿੰਦੇ ਨੇ ਜਿੱਥੇ ਮੇਰਾ ਗੁਰੂ ਬਿਰਾਜਮਾਨ ਹੋਵੇ, ਔਰ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਬਿਰਾਜਮਾਨ ਹੁੰਦੇ ਨੇ, ਜਿੱਥੇ ਗੁਰੂ ਹੁੰਦਾ ਹੈ, ਉੱਥੇ ਜਦੋਂ ਅਸੀਂ ਬੈਠ ਕੇ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ ਨਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰ ਰਹੇ ਨੇ ਅੱਜ ਦੇ ਲੜੀਵਾਰ ਸ਼ਬਦ ਵਿੱਚ ਕਿ ਅਸੀਂ ਗੁਰੂ ਨਾਲ ਮਿਲ ਕੇ ਤੇ ਸੰਗਤ ਦੇ ਵਿੱਚ ਬੈਠ ਕੇ
ਪੂੰਜੀ ਨਾਮ ਗੁਰਮੁਖ ਵੇਸਾ।
ਪੂੰਜੀ ਦਾ ਅਰਥ ਹੈ ਗੁਰੂ ਕੀ ਸਾਧ ਸੰਗਤ ਸਰਮਾਇਆ। ਜਿਵੇਂ ਲੋਕ ਦੁਨਿਆਵੀ ਧਨ ਇਕੱਠਾ ਕਰਦੇ ਨੇ ਨਾ, ਇਸੇ ਤਰੀਕੇ ਦੇ ਨਾਲ ਇੱਕ ਹੈ ਆਤਮਿਕ ਧਨ, ਇੱਕ ਹੈ ਪਰਮਾਤਮਾ ਦਾ ਨਾਮ ਰੂਪੀ ਧਨ। ਜਿਸ ਧਨ ਬਾਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਬਾਣੀ ਵਿੱਚ ਉਪਦੇਸ਼ ਦਿੰਦੇ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਨੇ ਅੱਜ ਸਾਨੂੰ ਉਹ ਰਸਤਾ ਦਿਖਾ ਦਿੱਤਾ। ਕਿਹੜਾ? ਕਿ ਜਿਹੜਾ ਦੁਨਿਆਵੀ ਧਨ ਹੈ ਨਾ, ਇਹਨੂੰ ਤੇ ਚੁਰਾਇਆ ਵੀ ਜਾ ਸਕਦਾ ਹੈ। ਦੁਨਿਆਵੀ ਧਨ ਜਿਹੜਾ ਹੈ ਨਾ, ਇਹ ਗੁਰੂ ਕੀ ਸਾਧ ਸੰਗਤ ਇਹਨੂੰ ਕੋਈ ਲੁੱਟ ਵੀ ਸਕਦਾ ਹੈ। ਪਰ ਸਾਹਿਬ ਕਹਿੰਦੇ ਜਿਹੜਾ ਤੁਹਾਡੇ ਕੋਲ ਨਾਮ ਰੂਪੀ ਸਰਮਾਇਆ ਹੋਵੇਗਾ, ਨਾਮ ਰੂਪੀ ਪੂੰਜੀ ਹੋਵੇਗੀ, ਨਾਮ ਰੂਪੀ ਧਨ ਹੋਵੇਗਾ ਨਾ, ਜਦੋਂ ਇਹਦਾ ਵਪਾਰ ਕਰਾਂਗੇ, ਇਸ ਧਨ ਨੂੰ ਇਕੱਤਰ ਕਰਾਂਗੇ, ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਫਿਰ ਬਖਸ਼ਿਸ਼ ਕਰਦੇ ਨੇ ਕਿ ਇਹਨੂੰ ਕੋਈ ਚੋਰ ਵੀ ਚੁਰਾ ਨਹੀਂ ਸਕਦਾ। ਅੱਜ ਦੇ ਪਵਿੱਤਰ ਲੜੀਵਾਰ ਸ਼ਬਦ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਗੁਰੂ ਦੀ ਸੰਗਤ ਵਿੱਚ ਆ ਕੇ ਤੇ ਗੁਰੂ ਕੀ ਸਾਧ ਸੰਗਤ ਜੀ, ਉਹ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਧਨ ਹੈ ਨਾ, ਇਹਦਾ ਵਪਾਰ ਕਰੀਏ, ਭਾਵ ਕਿ ਇਹ ਪੂੰਜੀ ਜਿਹੜੀ ਹੈ ਇਹਨੂੰ ਅਸੀਂ ਇਕੱਤਰ ਕਰਨਾ ਕਰੀਏ ਜੀ।
ਹਰ ਹਰ ਕਿਰਪਾ ਧਾਰ ਮਦ ਸੂਦਨ, ਮਿਲ ਸਤ ਸੰਗ ਉਮਾਰਾਮ।
ਹੇ ਦੈਂਤਾਂ ਦਾ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਵੈਸੇ ਮਿਥਿਹਾਸ ਦੇ ਵਿੱਚ ਲਿਖਿਆ ਹੈ ਕਿ ਮਧੂ ਨਾਂ ਦਾ ਦੈਂਤ ਸੀ ਜਿਹੜਾ, ਉਹਨੂੰ ਜਦੋਂ ਕਤਲ ਕੀਤਾ ਹਰੀ ਨੇ ਤੇ ਗੁਰੂ ਕੀ ਸਾਧ ਸੰਗਤ ਜਦੋਂ ਉਹਦਾ ਵਿਰੱਧ ਕੀਤਾ ਵਿਸ਼ਨੂੰ ਨੇ, ਤੇ ਉਹਦੇ ਤੋਂ ਬਾਅਦ ਇਹ ਪ੍ਰਚਲਿਤ ਹੋ ਗਿਆ ਵੀ ਉਹ ਵੱਡੇ ਵੱਡੇ ਦੈਂਤਾਂ ਨੂੰ ਵੀ ਮਾਰਨ ਵਾਲਾ ਹੈ। ਪਰ ਇੱਥੇ ਜਿਹੜਾ ਮਧ ਸੂਦਨ ਸ਼ਬਦ ਹੈ, ਇੱਦਾਂ ਦੇ ਬਹੁਤ ਸਾਰੇ ਬਾਣੀ ਦੇ ਅੰਦਰ ਸ਼ਬਦ ਆਏ, ਮਧ ਸੂਦਨ ਸ਼ਬਦ ਆਇਆ, ਬਨਵਾਰੀ ਸ਼ਬਦ ਆਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਸਤੇ ਵਰਤੇ ਨੇ। ਹਰ ਹਰ ਕਿਰਪਾ ਧਾਰ ਮਧ ਸੂਦਨ, ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਹੇ ਦੈਂਤਾਂ ਦਾ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਮਿਲ ਸਤ ਸੰਗ ਉਮਾਹਾ ਰਾਮ। ਕਿਰਪਾ ਕਰੋ ਮੇਰੇ ਮਨ ਵਿੱਚ ਵੀ ਇਹ ਉਤਸ਼ਾਹ ਬਣੇ, ਮੇਰੇ ਮਨ ਵਿੱਚ ਵੀ ਇਹ ਪਿਆਰ ਪੈਦਾ ਹੋਵੇ ਕਿ ਮੈਂ ਸੰਗਤ ਵਿੱਚ ਬੈਠ ਕੇ ਤੇਰੇ ਜਸ ਨੂੰ ਗਾਵਾਂ।
ਹਰ ਗੁਣ ਬਾਣੀ ਸਰਵਣ ਸੁਣਾਹਾ।
ਤੇ ਫਿਰ ਅੱਗੇ ਹਜ਼ੂਰ ਨੇ ਕਿਰਪਾ ਕੀਤੀ ਦੂਸਰੇ ਬੰਦ ਦੇ ਅੰਦਰ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹਰ ਗੁਣ ਬਾਣੀ ਸਰਵਣ ਸੁਣਾਹਾ। ਮਹਾਰਾਜ ਕਿਰਪਾ ਕਰੋ, ਜਿਹੜੀ ਬਾਣੀ ਆਪਣੇ ਕੰਨਾਂ ਨਾਲ ਸੁਣਨ ਤੋਂ ਬਾਅਦ ਇਸ ਸਰੀਰ ਦੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ, ਜਿਸ ਬਾਣੀ ਦੇ ਵਿੱਚ ਬੇਅੰਤ ਗੁਣ ਹਨ, ਜਿਹੜੀ ਬਾਣੀ ਸਾਨੂੰ ਸੱਚ ਦੇ ਨਾਲ ਜੋੜਦੀ ਹੈ, ਕਿਰਪਾ ਕਰੋ ਅਸੀਂ ਤੁਹਾਡੀ ਇਸ ਬਾਣੀ ਦੇ ਨਾਲ ਜੁੜ ਜਾਈਏ। ਆਪਾਂ ਆਨੰਦ ਸਾਹਿਬ ਦੇ ਅੰਦਰ ਬੜਾ ਪਿਆਰਾ ਬਚਨ ਪੜ੍ਹਦੇ ਹਾਂ, ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਤੇ ਜਦੋਂ ਸਤ ਦੀ ਬਾਣੀ ਨੂੰ ਸੁਣਿਆ, ਜਦੋਂ ਗੁਰੂ ਕੀ ਬਾਣੀ ਨੂੰ ਕੰਨਾਂ ਨਾਲ ਸੁਣਿਆ ਤੇ ਕੀ ਹੋਵੇਗਾ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਇਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਸੱਚੇ ਸੁਣਨੇ ਨੋ ਪਠਾਏ। ਕਹਿੰਦੇ ਇਹ ਕੰਨ ਰੱਬ ਨੇ ਦਿੱਤੇ ਨੇ ਸੱਚ ਦੀ ਬਾਣੀ ਸੁਣਨ ਵਾਸਤੇ, ਤੇ ਜਦੋਂ ਇਹ ਬਾਣੀ ਕੰਨਾਂ ਨਾਲ ਸੁਣੀ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਲੜੀਵਾਰ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਉਦੋਂ ਮਨ ਵੀ ਹਰਿਆ ਹੋਇਆ ਤੇ ਤਨ ਵੀ ਗੁਰੂ ਅਮਰਦਾਸ ਸਾਹਿਬ ਦੇ ਬੋਲ ਨੇ ਆਨੰਦ ਸਾਹਿਬ ਦੇ ਅੰਦਰ। ਇਹਦਾ ਮਤਲਬ ਜਿੱਥੇ ਵੀ ਬਾਣੀ ਦੇ ਅੰਦਰ ਤੁਸੀਂ ਮਨ ਸ਼ਬਦ ਪੜੋਗੇ ਨਾ, ਤੁਸੀਂ ਸਹਿਜ ਪਾਠ ਕਰਨ ਵਾਲੀਆਂ ਸੰਗਤਾਂ ਸਰਵਣ ਵੀ ਕਰ ਰਹੀਆਂ ਹੋ PTC ਚੈਨਲ ਦੇ ਮਾਧਿਅਮ ਰਾਹੀਂ, ਤੇ ਅੱਜ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਤੁਸੀਂ ਵੱਡੀ ਗਿਣਤੀ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ। ਬਾਣੀ ਦੇ ਅੰਦਰ ਜਿੱਥੇ ਵੀ ਗੁਰੂ ਕੀ ਸਾਧ ਸੰਗਤ ਮਨ ਸ਼ਬਦ ਆਵੇਗਾ, ਉੱਥੇ ਤਨ ਸ਼ਬਦ ਬਹੁਤ ਥਾਵਾਂ ਦੇ ਉੱਤੇ ਨਾਲ ਹੀ ਆਵੇਗਾ। ਉਹਦਾ ਇੱਕ ਕਾਰਨ ਹੈ, ਮਨ ਤੇ ਤਨ ਦਾ ਆਪਸ ਦੇ ਵਿੱਚ ਬਹੁਤ ਡੂੰਘਾ ਸੰਬੰਧ ਹੈ, ਮਨ ਤੇ ਤਨ ਦਾ। ਇਹੀ ਕਾਰਨ ਹੈ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੋਲਬਾਲੇ ਦਿੱਤੇ ਸੀ ਨਾ ਸਾਨੂੰ, ਉਹ ਖਾਲਸੇ ਦੇ ਬੋਲਬਾਲੇ ਬੜੀ ਚੜ੍ਹਦੀ ਕਲਾ ਵਾਲੇ ਬੋਲਬਾਲੇ ਸੀ। ਬੰਦਾ ਇਕੱਲਾ ਵੀ ਰਹਿ ਜਾਵੇ ਤੇ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਇਕੱਲਾ ਰਹਿ ਗਿਆ। ਜੇ ਪੁੱਛੀਏ ਕਿੰਨੇ ਜਾਣੇ, ਕਹਿੰਦਾ ਜੀ 125,000 ਫੌਜ ਖੜੀ ਹੈ। ਕਿਉਂ? ਮਨ ਦੀ ਚੜ੍ਹਦੀ ਕਲਾ ਉਹ ਸ਼ਬਦ ਵਰਤਨ ਦੇ ਨਾਲ ਆ ਜਾਂਦੀ ਸੀ। ਜੇ ਬੰਦਾ ਕਵੇ ਵੀ ਮੈਂ ਤੇ ਇਕੱਲਾ ਹੀ ਹਾਂ, ਇਹਦੇ ਨਾਲ ਕੀ ਹੋਵੇਗਾ? ਗੁਰੂ ਕੀ ਸਾਧ ਸੰਗਤ ਮਾਨਸਿਕ ਤੌਰ ਤੇ ਬੰਦਾ ਥਿੜਕ ਸਕਦਾ ਹੈ, ਡਿੱਗ ਸਕਦਾ ਹੈ। ਇੱਥੋਂ ਤੱਕ ਗੁਰੂ ਕੇ ਲੰਗਰਾਂ ਦੇ ਅੰਦਰ ਲੰਗਰ ਖਤਮ ਹੋ ਜਾਂਦੇ ਸਨ ਤੇ ਸਿੱਖ ਇਹ ਨਹੀਂ ਸੀ ਕਹਿੰਦੇ ਵੀ ਲੰਗਰ ਮੁੱਕ ਗਿਆ, ਤੇ ਨਾ ਹੀ ਅੱਜ ਕਹਿੰਦੇ ਨੇ। ਆਪਾਂ ਇਹ ਬਚਨ ਕਹਿੰਦੇ ਹਾਂ ਗੁਰੂ ਕੇ ਲੰਗਰ ਮਸਤਾਨੇ ਹੋ ਗਏ ਨੇ। ਕਿਉਂ? ਕਿਉਂਕਿ ਮੁੱਕ ਗਿਆ ਸ਼ਬਦ ਕਹਿਣ ਦੇ ਨਾਲ ਮਨ ਢਹਿੰਦੀ ਕਲਾ 'ਚ ਆਉਂਦਾ ਹੈ, ਤੇ ਜਦੋਂ ਆਪਾਂ ਦੂਸਰਾ ਸ਼ਬਦ ਵਰਤਦੇ ਹਾਂ ਉਦੋਂ ਮਨ ਫਿਰ ਢਹਿੰਦੀ ਕਲਾ 'ਚ ਨਹੀਂ ਆਉਂਦਾ। ਬੰਦਾ ਕੋਈ ਮਰ ਵੀ ਜਾਵੇ ਤੇ ਕੋਈ ਸਿੱਖ ਇਹ ਨਹੀਂ ਕਹਿੰਦਾ ਫਲਾਨਾ ਬੰਦਾ ਮਰ ਗਿਆ। ਮਰ ਗਿਆ ਕਹਿਣ ਨਾਲ ਮਨ ਢਹਿੰਦੀ ਕਲਾ 'ਚ ਆਉਂਦਾ ਹੈ, ਤੇ ਸਾਡੇ ਬਜ਼ੁਰਗ ਸ਼ਬਦ ਵਰਤਦੇ ਨੇ ਫਲਾਨਾ ਸਿੰਘ ਚੜ੍ਹਾਈ ਕਰ ਗਿਆ, ਫਲਾਨਾ ਸਿੰਘ ਪੂਰਾ ਹੋ ਗਿਆ। ਇਹੀ ਕਾਰਨ ਹੈ ਗੁਰੂ ਕੀ ਸਾਧ ਸੰਗਤ ਜਦੋਂ ਮਨ ਲਾ ਕੇ ਗੁਰੂ ਦੀ ਬਾਣੀ ਨੂੰ ਸੁਣਾਂਗੇ ਤੇ ਸਾਡਾ ਮਨ ਜਿਹੜਾ ਮਾਨਸਿਕ ਤੌਰ ਦੇ ਉੱਤੇ ਸਾਡਾ ਮਨੋਬਲ ਵੀ ਉੱਚਾ ਪਵੇਗਾ। ਫਿਰ ਬੰਦਾ ਨਿੱਕੀ ਮੋਟੀ ਮੁਸੀਬਤ ਨੂੰ ਵੇਖ ਕੇ ਘਬਰਾਵੇਗਾ ਨਹੀਂ, ਡੋਲੇਗਾ ਨਹੀਂ, ਉਹ ਕਿਸੇ ਦੇਹਧਾਰੀ ਗੁਰੂ ਦਾ ਆਸਰਾ ਨਹੀਂ ਲਵੇਗਾ, ਉਹ ਕਿਸੇ ਪਖੰਡ ਦਾ ਮੜੀਆਂ ਕਬਰਾਂ ਦਾ ਆਸਰਾ ਨਹੀਂ ਲਵੇਗਾ। ਉਹਨੂੰ ਪਤਾ ਹੋਵੇਗਾ ਕਿ ਮੇਰੇ ਗੁਰੂ ਦੀ ਬਾਣੀ ਮੈਨੂੰ ਪਲ ਪਲ ਭਰੋਸਾ ਦਿੰਦੀ ਹੈ, ਮੈਨੂੰ ਪਲ ਪਲ ਮੇਰੇ ਅੰਦਰ ਸੱਚਾ ਵਿਸ਼ਵਾਸ ਪੈਦਾ ਕਰਦੀ ਹੈ। ਆਪਾਂ ਸੁਖਮਨੀ ਸਾਹਿਬ ਅੰਦਰ ਪੜ੍ਹਦੇ ਹਾਂ ਕਿ ਗੁਰੂ ਦਾ ਸ਼ਬਦ ਸੁਣਨ ਦੇ ਨਾਲ ਜਾਂ ਗੁਰੂ ਦੇ ਸ਼ਬਦ ਨੂੰ ਮੰਨਣ ਦੇ ਨਾਲ ਤੇ ਹਿਰਦੇ 'ਚ ਵਸਾਉਣ ਦੇ ਨਾਲ ਉਹਦਾ ਮਤਲਬ ਅਰਥ ਕੀ ਹੈ? ਆਪਾਂ ਬਾਣੀ ਵਿੱਚ ਬੜਾ ਪਿਆਰਾ ਬਚਨ ਪੜ੍ਹਦੇ ਹਾਂ। ਸਾਹਿਬ ਕਹਿੰਦੇ, ਜਿਉਂ ਮੰਦਰ ਕਹੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮੰਨੇ ਅਸਥੰਮਨ। ਜਿਵੇਂ ਵੱਡੀਆਂ ਵੱਡੀਆਂ ਬਿਲਡਿੰਗਾਂ, ਵੱਡੇ ਵੱਡੇ ਮੰਦਰ ਥੰਮੀਆਂ ਦੇ ਸਿਰ ਤੇ ਖੜੇ ਹੁੰਦੇ ਨੇ ਨਾ, ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਗੁਰੂ ਕੀ ਸਾਧ ਸੰਗਤ ਇਹਨੂੰ ਥੰਮੀ ਦਿੰਦਾ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ। ਤੇ ਜਦੋਂ ਗੁਰੂ ਦੀ ਬਾਣੀ ਦਾ ਆਸਰਾ ਲਿਆ ਜਾਵੇ ਫਿਰ ਬੰਦਾ ਵੱਡੀ ਤੋਂ ਵੱਡੀ ਮੁਸੀਬਤ ਵੇਖ ਕੇ ਡੋਲਦਾ ਨਹੀਂ, ਘਬਰਾਉਂਦਾ ਨਹੀਂ, ਉਹ ਤੇ ਗੁਰੂ ਕੀ ਸਾਧ ਸੰਗਤ ਫਿਰ 125,000 ਦਾ ਮੁਕਾਬਲਾ ਵੀ ਕਰ ਜਾਂਦਾ ਹੈ, ਉਹ ਤੇ ਲੱਖਾਂ ਦਾ ਮੁਕਾਬਲਾ ਕਰ ਜਾਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਹਰ ਗੁਣ ਬਾਣੀ ਸਰਵਣ ਸੁਣਾਹਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਂ ਆਪਣੇ ਕੰਨਾਂ ਦੇ ਨਾਲ ਤੁਹਾਡੀ ਗੁਣਾਂ ਵਾਲੀ ਜਿਹੜੀ ਬਾਣੀ ਹੈ, ਸੱਚ ਵਾਲੀ ਬਾਣੀ, ਇਹਨੂੰ ਹਮੇਸ਼ਾ ਵਾਸਤੇ ਸਰਵਣ ਕਰਦਾ ਰਵਾਂ।
ਕਰ ਕਿਰਪਾ ਸਤ ਗੁਰੂ ਮਿਲਾਹਾ।
ਤੇ ਮੇਰੇ ਤੇ ਇੱਕ ਬਖਸ਼ਿਸ਼ ਹੋਰ ਕਰ ਦਿਓ। ਬਾਣੀ ਵੀ ਸੁਣਾ ਤੇ ਨਾਲ ਸੱਚੇ ਪਾਤਸ਼ਾਹ ਜੀ ਗੁਰੂ ਨਾ ਮਿਲਾ ਦਿਓ। ਇਹਦਾ ਮਤਲਬ ਕਿ ਬਾਣੀ ਤਾਂ ਪੜ੍ਹੀ ਜਾ ਰਹੀ ਹੈ, ਬਾਣੀ ਸੁਣੀ ਵੀ ਜਾ ਰਹੀ ਹੈ, ਪਰ ਜਿੰਨਾ ਚਿਰ ਅਸੀਂ ਬਾਣੀ ਦੇ ਉੱਤੇ ਅਮਲ ਨਹੀਂ ਨਾ ਕਰਦੇ, ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਉਂਦੇ, ਗੁਰੂ ਕੀ ਸਾਧ ਸੰਗਤ ਸਹੀ ਰੂਪ ਦੇ ਵਿੱਚ ਫਿਰ ਗੁਰੂ ਦੇ ਦਰਸ਼ਨ ਨਹੀਂ ਹੁੰਦੇ, ਗੁਰੂ ਨਹੀਂ ਮਿਲਦਾ। ਕਿਉਂਕਿ ਇੱਕ ਦੁਨਿਆਵੀ ਦਰਸ਼ਨ ਹੈ ਅਤੇ ਇੱਕ ਆਤਮਿਕ ਦਰਸ਼ਨ ਹਨ। ਦੁਨਿਆਵੀ ਦਰਸ਼ਨ ਆਪਾਂ ਹਰ ਰੋਜ਼ ਕਰਦੇ ਹਾਂ, ਇਹ ਦਰਸ਼ਨ ਕਰਨੇ ਸਾਨੂੰ ਸਿੱਖ ਰਹਿਤ ਮਰਿਆਦਾ ਦੱਸਦੀ ਹੈ ਕਿ ਗੁਰੂ ਕਾ ਸਿੱਖ ਨੇਮ ਨਾਲ ਗੁਰੂ ਦੇ ਘਰ ਜਾਵੇ, ਗੁਰੂ ਦੇ ਦਰਸ਼ਨ ਦਿਦਾਰੇ ਕਰੇ, ਹੋ ਸਕੇ ਤੇ ਹੁਕਮਨਾਮਾ ਵੀ ਲਵੇ ਨੇੜੇ ਦੇ ਗੁਰੂ ਘਰ ਅੰਦਰ ਜਾ ਕੇ। ਪਰ ਗੁਰੂ ਕੀ ਸਾਧ ਸੰਗਤ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਨਾ, ਉਹਦੇ ਤੋਂ ਬਾਅਦ ਫਿਰ ਸਹੀ ਰੂਪ ਦੇ ਵਿੱਚ ਆਤਮਿਕ ਤੌਰ ਤੇ ਗੁਰੂ ਮਿਲ ਜਾਵੇਗਾ। ਤੇ ਮਹਾਰਾਜ ਅੱਜ ਦੂਸਰੇ ਬੰਦ ਵਿੱਚ ਕਹਿ ਰਹੇ ਨੇ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਰ ਕਿਰਪਾ ਸਤ ਗੁਰੂ ਮਿਲਾਹਾ, ਕਿਰਪਾ ਕਰੋ ਮੈਨੂੰ ਗੁਰੂ ਮਿਲ ਪਵੇ, ਭਾਵ ਕਿ ਮੈਂ ਗੁਰੂ ਦੇ ਨਾਲ ਮਿਲ ਪਵਾਂ ਜੀ।
ਗੁਣ ਗਾਵਹਿ ਗੁਣ ਬੋਲਹਿ ਬਾਣੀ, ਹਰ ਗੁਣ ਜਪ ਉਮਾਹਾ ਰਾਮ।
ਤੇ ਮੇਰੇ ਮਨ ਅੰਦਰ ਇਹ ਉਤਸ਼ਾਹ, ਉਮਾਹਾ ਦਾ ਅਰਥ ਹੈ ਇਹ ਚਾਹ ਬਣਿਆ ਰਵੇ, ਇਹ ਉਤਸ਼ਾਹ ਬਰਕਰਾਰ ਰਵੇ। ਕਿਹੜਾ ਸਾਹਿਬ ਜੀ ਕਹਿੰਦੇ ਮੈਂ ਤੇਰੇ ਗੁਣਾਂ ਨੂੰ ਗਾਵਾਂ, ਤੇ ਨਾਲ ਹਜ਼ੂਰ ਜੀ ਕਹਿੰਦੇ ਗੁਣ ਬੋਲਾਂ ਬਾਣੀ, ਮੈਂ ਆਪਣੀ ਰਸਨਾ ਦੇ ਨਾਲ ਤੇਰੀ ਬਾਣੀ ਨੂੰ ਬੋਲਾਂ, ਤੇਰੀ ਬਾਣੀ ਨੂੰ ਪੜ੍ਹਾਂ। ਇਸੇ ਕਰਕੇ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਡਾਰੀ ਰੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਨਿਮਖ ਵਾਸਤੇ ਵੀ ਗੁਰੂ ਕੀ ਬਾਣੀ ਤੋਂ ਜੁਦਾ ਨਹੀਂ ਹੋਣਾ। ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆਈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਚੱਲਦਿਆਂ ਚੱਲਦਿਆਂ ਪਿੰਡ ਦੀਪਾਲਪੁਰ ਕੰਗਣਾਪੁਰ ਵਿੱਚ ਜਾਂਦੇ ਨੇ। ਇਸ ਪਿੰਡ ਦੇ ਵਿੱਚ ਸ਼ਾਮਾਂ ਪਈਆਂ ਤੇ ਹਜ਼ੂਰ ਨੇ ਹੋਕਾ ਦਿੱਤਾ, ਉਹ ਘਰਦਿਆਂ ਮਾਲਕਾ ਦਰਵਾਜ਼ਾ ਖੋਲ, ਅਸੀਂ ਤੇਰੇ ਘਰ ਵਿੱਚ ਰਾਤ ਕੱਟਣੀ ਚਾਹੁੰਦੇ। ਕਹਿੰਦੇ ਅੰਦਰੋਂ ਆਵਾਜ਼ ਆਈ ਕਿ ਇਹ ਕੋਈ ਸਰਾਂ ਨਹੀਂ, ਅੱਗੇ ਚਲੇ ਜਾਓ। ਦੁਬਾਰਾ ਦੂਜੇ ਘਰ ਵਿੱਚ ਆਵਾਜ਼ ਦਿੱਤੀ ਤੇ ਉਹੀ ਆਵਾਜ਼ ਅੰਦਰੋਂ ਸੁਣਨ ਵਾਸਤੇ ਮਿਲੀ। ਮਰਦਾਨਾ ਕਹਿੰਦਾ ਬਾਬਾ ਅੱਜ ਦੀ ਰਾਤ ਕਿੱਥੇ? ਹਜ਼ੂਰ ਨੇ ਦੇਖਿਆ ਸਾਹਮਣੇ ਇੱਕ ਝੌਂਪੜੀ ਹੈ, ਉੱਥੇ ਦੀਵਾ ਬਲਦਾ ਪਿਆ ਹੈ, ਉਹਦੀ ਲੋ ਦਿਖਾਈ ਦੇ ਰਹੀ ਹੈ, ਤੇ ਝੌਂਪੜੀ ਦੇ ਬਾਹਰ ਜਾ ਕੇ ਹਜ਼ੂਰ ਨੇ ਆਵਾਜ਼ ਦਿੱਤੀ, ਉਹ ਝੌਂਪੜੀ ਦੇ ਮਾਲਕਾ ਦਰਵਾਜ਼ਾ ਖੋਲ, ਅਸੀਂ ਤੇਰੇ ਘਰ ਵਿੱਚ ਰਹਿਣ ਬਸੇਰਾ ਕਰਨਾ ਚਾਹੁੰਦੇ। ਤੇ ਗੁਰੂ ਕੀਆਂ ਸਾਖੀਆਂ ਕਹਿੰਦੀਆਂ ਨੇ ਉੱਥੋਂ ਫਿਰ ਉਹੀ ਆਵਾਜ਼ ਆਈ, ਬਾਬਾ ਇਹ ਕੋਈ ਸਰਾਂ ਨਹੀਂ। ਮਰਦਾਨਾ ਕਹਿੰਦਾ ਬਾਬਾ ਮਹਿਲਾਂ ਵਾਲਿਆਂ ਨੂੰ ਤੇ ਹੰਕਾਰ ਹੋ ਸਕਦਾ ਹੈ, ਪਰ ਸੱਚ ਜਾਣਿਓ ਆ ਝੁੱਗੀ ਤੇ ਝੌਂਪੜੀ ਵਾਲਾ ਕਾਹਦਾ ਹੰਕਾਰ ਪਾਲ ਕੇ ਬੈਠਾ। ਤੇ ਸਾਹਿਬ ਨੇ ਦੁਬਾਰਾ ਆਵਾਜ਼ ਦਿੱਤੀ, ਝੌਂਪੜੀ ਦਿਆਂ ਮਾਲਕਾ ਦਰਵਾਜ਼ਾ ਖੋਲ, ਅੰਦਰੋਂ ਦਰਵਾਜ਼ਾ ਖੋਲਿਆ, ਕੋੜੀ ਨੋਰੰਗਾ ਉਹਦਾ ਨਾਂ ਸੀ, ਤੇ ਕਹਿਣ ਲੱਗਾ ਬਾਬਾ ਮੇਰੀ ਝੌਂਪੜੀ 'ਚ ਰਾਤ ਤਾਂ ਕੱਟ ਲਈ, ਪਰ ਸੱਚ ਇਹ ਤੂੰ ਰਹਿ ਨਹੀਂ ਸਕਦਾ। ਹਜ਼ੂਰ ਕਹਿਣ ਲੱਗੇ ਕਿਉਂ? ਕਹਿੰਦਾ ਮੈਂ ਕੋੜੀ ਹਾਂ, ਤੇ ਕੋੜ ਦਾ ਰੋਗ ਹੋਣ ਕਰਕੇ ਪਿੰਡ ਵਾਲਿਆਂ ਨੇ ਮੈਨੂੰ ਬਾਹਰ ਕੱਢ ਦਿੱਤਾ, ਮੈਂ ਛੰਨ ਪਾ ਕੇ ਬੈਠਾ, ਇੱਥੇ ਝੌਂਪੜੀ ਝੁੱਗੀ ਪਾ ਕੇ ਬੈਠਾ ਹੋਇਆ। ਉੱਥੇ ਬਾਬੇ ਨੇ ਇੱਕ ਸ਼ਬਦ ਵਰਤਿਆ ਸੀ ਜੋ ਗੁਰੂ ਕੀਆਂ ਸਾਖੀਆਂ ਵਿੱਚ ਲਿਖਿਆ ਹੈ। ਹਜ਼ੂਰ ਕਹਿਣ ਲੱਗੇ ਨੋਰੰਗਿਆ, ਬਾਬੇ ਨਾਨਕ ਨੂੰ ਮਨ ਦੇ ਕੋੜੀਆਂ ਤੋਂ ਤਾਂ ਨਫ਼ਰਤ ਹੋ ਸਕਦੀ, ਪਰ ਸੱਚ ਜਾਣੀ ਤਨ ਦੇ ਕੋੜੀ ਤੋਂ ਬਾਬੇ ਨਾਨਕ ਨੂੰ ਕੋਈ ਨਫ਼ਰਤ ਨਹੀਂ। ਉਹਨੇ ਹੱਥ ਜੋੜ ਕੇ ਪੁੱਛਿਆ ਬਾਬਾ ਮਨ ਦਾ ਕੋੜੀ ਕੌਣ? ਹਜ਼ੂਰ ਕਹਿੰਦੇ ਜਿਹਨੂੰ ਰੱਬ ਨੇ ਜ਼ੁਬਾਨ ਵੀ ਦਿੱਤੀ ਹੋਵੇ, ਰੱਬ ਨੇ ਕੰਨ ਵੀ ਦਿੱਤੇ ਹੋਣ, ਰੱਬ ਨੇ ਪੈਰ ਵੀ ਦਿੱਤੇ ਹੋਣ, ਪਰ ਉਹ ਆਪਣੇ ਗਿਆਨ ਇੰਦਰੀਆਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਾ ਕਰ ਸਕੇ, ਇਹ ਸਮਝ ਲੈਣਾ ਵੀ ਉਹ ਬੰਦਾ ਮਨ ਕਰਕੇ ਕੋੜੀ ਹੋ ਚੁੱਕਾ ਹੈ। ਇਸ ਕਰਕੇ ਸਰੀਰ ਦੇ ਕੋੜੀ ਨਾਲ ਗੁਰੂ ਨਾਨਕ ਨੂੰ ਕੋਈ ਨਫ਼ਰਤ ਨਹੀਂ। ਉੱਥੇ ਬਾਬੇ ਨੇ ਬੈਠ ਕੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ। ਤੇ ਹਜ਼ੂਰ ਨੇ ਪੜਿਆ ਸੀ ਫਿਰ ਉਸ ਧਰਤੀ ਦੇ ਉੱਤੇ ਗੁਰੂ ਕੀ ਸਾਧ ਸੰਗਤ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਕਹਿੰਦੇ ਜਿਹਦੇ ਹਿਰਦੇ ਚੋਂ ਬਾਣੀ ਅਲੋਪ ਹੋ ਜਾਵੇ ਨਾ, ਜਿਹੜਾ ਬਾਣੀ ਪੜ੍ਹੇ ਨਾ, ਜਿਹੜਾ ਬਾਣੀ ਨੂੰ ਵਿਸਾਰ ਹੀ ਦੇਵੇ, ਗੁਰੂ ਕੀ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਕਹਿੰਦੇ ਉਹਦੇ ਹਾਲਾਤ ਏਦਾਂ ਦੇ ਹੋ ਜਾਂਦੇ ਨੇ ਜਿਵੇਂ ਇੱਕ ਸਖਤ ਤੋਂ ਸਖਤ, ਪੁਰਾਣੇ ਤੋਂ ਪੁਰਾਣੇ ਕਿਸੇ ਰੋਗ ਨਾਲ ਗ੍ਰਸਿਆ ਹੋਇਆ ਰੋਗੀ ਹੋਵੇ ਨਾ, ਤੇ ਵਿਲਕਦਾ ਹੋਵੇ, ਪੁਕਾਰਦਾ ਹੋਵੇ, ਮਹਾਰਾਜ ਕਹਿੰਦੇ ਉਹਦੇ ਹਾਲਾਤ ਏਦਾਂ ਦੇ ਹੋ ਜਾਂਦੇ ਨੇ। ਇਸ ਕਰਕੇ ਹਜ਼ੂਰ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਮਹਾਰਾਜ ਕਿਰਪਾ ਕਰੋ, ਅਸੀਂ ਆਪਣੇ ਕੰਨਾਂ ਨਾਲ ਬਾਣੀ ਸੁਣੀਏ ਵੀ, ਤੇ ਇਹ ਵੀ ਕਿਰਪਾ ਕਰ ਦਿਓ ਵੀ ਆਪਣੀ ਰਸਨਾ ਦੇ ਨਾਲ ਤੁਹਾਡੀ ਬਾਣੀ ਨੂੰ ਗਾਉਂਦੇ ਰਹੀਏ ਜੀ।
ਸਭ ਤੀਰਥ ਵਰਤ ਜਗ ਪੁੰਨ ਤੁਲਾਹਾ।
ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੰਨੇ ਵੀ ਤੀਰਥ ਹਨ, ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਨੇ, और जिन्ने भी वर्त रखे जाते हैं हजूर सच्चे पातशाह महाराज कहिंदे जिन्ने भी संसार दे उत्ते पुन हन जेड़े लोग दान करके कहिंदे भी पुन कीता है माफ करना गुरु की साध संगत एक पासे रब दा नाम ते दूसरे पासे हजूर सच्चे पातशाह कहिंदे तीर्थ तीर्थां दा इशनान वर्त रखने इनू बराबर रख लियो ते कदे भी बराबर रख के रब दे नाम दे इन्हां नू तोलिया नहीं जा सकदा। इहदा मतलब ए नहीं तीर्थां ते जाना नहीं, तीर्थां ते जाना है पर तीर्थ केड़ा है हजूर बाणी विच परिभाषा दिंदे ने तीर्थ दी तीर्थ नावण जाओ तीर्थ नाम है तीर्थ शब्द विचार अंतर ज्ञान है शब्द दी विचार ही सिख दे वास्ते वड्डा तीर्थ है। ते महाराज साहब जी कहिंदे ने दुनियावी तीर्थां दा इशनान वर्त ते दान पुन नूं बराबर रख लो पर रब दा नाम जेड़ा है ना उहदे बराबर रख के तोलिया नहीं जा सकदा।
हर हर नाम ना पुजै पुजाहा
केवल ते केवल रब दा नाम है जेड़ा अकाल पुरख वाहिगुरु तक सानू पुजदा कर सकदा है पर बाकी हजूर जी कहिंदे ने कि जेड़े कर्म कांड ने वहम भरम ने जेड़े गाहे बगाहे असीं भी बहुत कर जाने गुरु की साध संगत महाराज कहिंदे इन्हां नाल रब दी प्राप्ति नहीं हुंदी है।
हर हर अतुल तोल अत भारी गुरमत जप उमाहाराम
परमात्मा दा नाम जेड़ा उहनूं तोलिया नहीं जा सकदा उह अतुल है क्यों क्योंकि भारी है। साहब सच्चे पातशाह महाराज कहिंदे गुरमत जप उमाहाराम पर गुरु दी मत लै के उस अकाल पुरख वाहिगुरु सच्चे पातशाह नूं याद कीता जांदा है।
सब कर्म धर्म हर नाम जपाहा
सारियां कर्मां ते सारियां धर्मां तों श्रेष्ठ की है साहब सच्चे पातशाह महाराज कहिंदे रब दा नाम जपना गुरु दी बाणी पढ़नी आपां पढ़दे हां सर्ब धर्म में श्रेष्ठ धर्म हर को नाम जप निर्मल कर्म परमात्मा दा नाम जप के चंगे कर्म करने ए दुनिया ते श्रेष्ठ धर्म है ए गुरु अर्जन साहिब जी सुखमनी साहिब विच सानू समझाउंदे ने। तो महाराज जी फिर बख्शिश कर रहे ने कि सारिया कर्मां ते धर्मां तों श्रेष्ठ रब दा नाम है।
किल विख मैल पाप
किल विख दा अर्थ है सारे दुख ते सारे पाप। हजूर सच्चे पातशाह महाराज कहिंदे ने ਇਹ ਰੱਬ ਦੇ ਨਾਮ ਦੇ ਦੁਆਰਾ ਗੁਰੂ ਕੀ ਬਾਣੀ ਦੇ ਰਾਹੀਂ ਧੋਤੇ ਜਾ ਸਕਦੇ ਨੇ ਕਿ ਵਿਸ਼ੇ ਵਿਕਾਰ ਜਿਹੜੇ ਬੰਦੇ ਦੇ ਅੰਦਰ ਬੈਠੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਇਹ ਸਾਰੇ ਵਿਸ਼ੇ ਵਿਕਾਰ ਰੱਬ ਦੇ ਨਾਮ ਦੇ ਨਾਲ ਖਤਮ ਹੋ ਜਾਂਦੇ ਹਨ।
ਦੀਨ ਦਿਆਲ ਹੋ ਜਨ ਉਪਰ ਦੇਹੁ ਨਾਨਕ ਨਾਮ ਉਮਾਹਾਰਾਮ
ਹੇ ਦੀਨਾਂ ਤੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰੇ ਮਨ ਵਿੱਚ ਇਹ ਉਤਸ਼ਾਹ ਲਗਾਤਾਰ ਬਣਿਆ ਰਵੇ ਮੈਂ ਇੱਕ ਖਿੰਨ ਵਾਸਤੇ ਵੀ ਤੇਰੇ ਨਾਮ ਤੋਂ ਵਾਂਝਾ ਨਾ ਰਵਾਂ ਮੈਂ ਤੇਰੀ ਬਾਣੀ ਨੂੰ ਪੜ੍ਹਾਂ ਬਾਣੀ ਨੂੰ ਸੁਣਾ ਤੇਰੀ ਬਾਣੀ ਨੂੰ ਗਾਵਾਂ ਤੇ ਬਾਣੀ ਅਨੁਸਾਰ ਆਪਣੀ ਜ਼ਿੰਦਗੀ ਬਣਾ ਸਕਾਂ। ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਹੁਕਮਨਾਮੇ ਤੋਂ ਉਪਰੰਤ ਵਿਚਾਰਦਾਸ ਦੇ ਕੋਲੋਂ ਆਪ ਸੰਗਤਾਂ ਦੇ ਨਾਲ ਸਾਂਝੀ ਕਰਵਾਈ ਹੈ ਬਖਸ਼ਿਸ਼ ਕਰਕੇ ਕਿਰਪਾ ਕਰਕੇ। ਸੋ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਕਰ ਗਿਆ ਹੋਵਾਂਗਾ ਅਣਜਾਣ ਜਾਣ ਕੇ ਖਿਮਾ ਕਰ ਦੇਣਾ। ਚੰਗਾ ਬਚਨ ਲੱਗਾ ਹੋਵੇ ਇਤਿਹਾਸ ਤੇ ਗੁਰਬਾਣੀ ਦਾ ਉਹ ਗੁਰੂ ਪਾਤਸ਼ਾਹ ਦਾ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਵਸਾਇਓ। ਜੇ ਕੋਈ ਅਪ ਸ਼ਬਦ ਕਹਿ ਗਿਆ ਹੋਵਾਂ ਉਹ ਮੇਰਾ ਅਣਜਾਣ ਜੇ ਦਾ ਜਾਣ ਕੇ ਨਾ ਚਿਤਾਰਿਓ ਮੁਆਫ ਕਰ ਦਿਓ। ਗੁਰੂ ਕੀ ਸਾਧ ਸੰਗਤ ਬਹੁਤ ਵੱਡਾ ਤੁਸੀਂ ਸਹਿਯੋਗ ਦਿੰਦੇ ਹੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ। ਮਾਝਾ ਮਾਲਵਾ ਦੁਆਬਾ ਤਿੰਨਾਂ ਜ਼ੋਨਾਂ ਦੇ ਵਿੱਚ ਹਰ ਰੋਜ਼ ਗੁਰਮਤ ਸਮਾਗਮ ਹਰ ਰੋਜ਼ ਬੱਚਿਆਂ ਦੇ ਗੁਰਮਤ ਕੈਂਪ ਦਸਤਾਰਾਂ ਦੇ ਕੈਂਪ ਇਹ ਬਹੁਤ ਵੱਡੀ ਸੇਵਾ ਜਿਹੜੀ ਗੁਰੂ ਕੀ ਸਾਧ ਸੰਗਤ ਜੀ ਵੱਖ ਵੱਖ ਨਗਰਾਂ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਨਿਭਾਉਂਦੇ ਨੇ। ਤੁਸੀਂ ਵੀ ਵੱਧ ਤੋਂ ਵੱਧ ਇਹ ਸੇਵਾਵਾਂ ਜਿਹੜੀਆਂ ਉਹ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ ਧਰਮ ਪ੍ਰਚਾਰ ਕਮੇਟੀ ਨਾਲ, ਕਿਉਂਕਿ ਇਹ ਜੂਨ ਜੁਲਾਈ ਦੀਆਂ ਛੁੱਟੀਆਂ ਵਿੱਚ ਗੁਰੂ ਕੀ ਸਾਧ ਸੰਗਤ ਬੱਚਿਆਂ ਦੇ ਗੁਰਮਤ ਕੈਂਪ ਨੇ ਜਿਹੜੇ ਧਰਮ ਪ੍ਰਚਾਰ ਕਮੇਟੀ ਵੱਲੋਂ ਥਾਂ ਥਾਂ ਤੇ ਲਾਏ ਜਾ ਰਹੇ ਨੇ। ਔਰ ਬਹੁਤ ਵੱਡੀ ਬਖਸ਼ਿਸ਼ ਹੈ ਕਿ ਜਦੋਂ ਅਸੀਂ ਕੌਮ ਦੀ ਪਨੀਰੀ ਨੂੰ ਸਾਂਭਾਂਗੇ ਉਹਦੇ ਨਾਲ ਸਾਡੀ ਕੌਮ ਦਾ ਭਵਿੱਖ ਬੜਾ ਮਹਾਨ ਹੋਵੇਗਾ। ਸਾਰਿਆਂ ਦਾ ਧੰਨਵਾਦ। ਆਓ ਆਖਰੀ ਸ਼ਬਦ ਦੀਆਂ ਦੋ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਵਾਂਗੇ ਜੀ।
ਸਭ ਕਰਮ ਧਰਮ ਹਰ ਨਾਮ ਜਪਾ
ਕਿਲ ਵਿਖ ਮੈਲ ਪਾਪ ਧੋਵਾ ਦੀਨ ਦਿਆਲ ਹੋ ਜਨ ਉਪਰ ਦੇਹੁ ਨਾਨਕ ਨਾਮ ਉਮਾ ਰਾਮ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।